ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਧਨਾ ਸਿਰ ਚਰਨਨ ਪਰ ਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਕਬਿਤ ਕੌਣ ਤੁਮ ਨਾਮ ਦੇ ਸੋਰ ਆਇਓ ਕੌਣ ਨਾਮ ਕੌਣ ਤੇਰੀ ਯਾਦ ਕੀਓ ਕਿਤਨੋ ਭਿਆਨ ਹੈ ਗੈਲ ਨਾਮ ਵਸੁੰਧਰਾ ਪ੍ਰਕਾਸ਼ ਮਾਰ ਤੰਡ ਨਹਿ ਦੇਖੇ ਡਰ ਲਾਗੈ ਆਗੇ ਰਾਖਸ਼ ਭਿਆਨ ਹੈ ਕੌਣ ਤੁਮ ਨਾਮ ਦੇ ਸੋਰ ਆਇਓ ਕੌਣ ਨਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਪਤਤ ਪਾਵਨ ਭਗਤ ਵਤਸਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤਿਅੰਤ ਬਖਸ਼ਿਸ਼ ਹੋਈ ਹੈ ਸ਼ਾਮ ਦੇ ਸੁੰਦਰ ਦਰਬਾਰ ਸੱਜੇ ਨੇ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਧੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਚੱਲ ਰਹੀ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਤਿਸ ਦਾ ਸੁਭਾਗ ਪ੍ਰਾਪਤ ਹੋਇਆ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਵਡਭਾਗੀ ਹਰ ਸੰਗਤ ਪਾਵਹੇ ਭਾਗਹੀਨ ਭਰਮ ਚੋਟਾਂ ਖਾਵਹੇ ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਵੱਡਿਆਂ ਭਾਗਾਂ ਦੇ ਨਾਲ ਐਸੀ ਸਤ ਸੰਗਤ ਦੀ ਪ੍ਰਾਪਤੀ ਹੋਈ ਹੈ ਜਿਸ ਸੰਗਤ ਦੇ ਨਾਲ ਬੈਠ ਕਰਕੇ ਖੋਟੀ ਮਤ ਨਾਸ ਹੁੰਦੀ ਹੈ ਜ਼ਿੰਦਗੀ ਦਾ ਹਰ ਸੰਕਲਪ ਹਰ ਮਨੋਰਥ ਇਸ ਕਾਮਤੇਨ ਗਊ ਦੀ ਤਰ੍ਹਾਂ ਸਤਸੰਗਤ ਦੇ ਪਾਸੋਂ ਪ੍ਰਾਪਤ ਹੁੰਦਾ ਹੈ ਐਸੀ ਸਤਸੰਗਤ ਕਰਦਿਆਂ ਕਰਦਿਆਂ ਜੀਵਨ ਦਾ ਮਿਲਿਆ ਹੋਇਆ ਮਨੋਰਥ ਪੂਰਾ ਹੁੰਦਾ ਹੈ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਜਿੱਥੇ ਅਸੀਂ ਕੱਲ੍ਹ ਰੋਜ਼ ਤੋਂ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਸਭ ਮਿਲ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਪਰਸਨਾ ਕਰਦੇ ਹਾਂ ਔਰ ਆਉਣ ਵਾਲਾ ਸਾਲ 2011 ਇਸ ਨੂੰ ਮੁਬਾਰਕਬਾਦ ਕਹਿਣ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠੇ ਹੋਏ ਹਾਂ ਕੱਲ੍ਹ ਰੋਜ਼ ਤੋਂ ਜਗਿਆਸੂ ਜਨ ਸਤਿਗੁਰਾਂ ਦੇ ਪਾਸ ਇਹੀ ਜੋਦੜੀਆਂ ਕਰਦਾ ਆ ਰਿਹਾ ਕਿ ਗਰੀਬ ਨਿਵਾਜ ਜਿਵੇਂ ਪਿਛਲਾ ਮਹੀਨਾ ਆਪ ਜੀ ਦਾ ਸਾਲ ਹਰ ਜਸ ਕਰਦਿਆਂ ਬਤੀਤ ਹੋਇਆ ਇਸੇ ਤਰ੍ਹਾਂ ਇਹ ਵੀ ਸਾਲ ਇਹ ਮਹੀਨੇ ਆਪ ਦਾ ਹਰ ਜਸ ਕਰਦਿਆਂ ਹੀ ਬਤੀਤ ਹੋਵੇ ਇਹ ਖੁਸ਼ੀਆਂ ਦੇ ਖੇੜੇ ਔਰ ਸੁੱਖ ਸ਼ਾਂਤੀ ਤੰਦਰੁਸਤੀਆਂ ਆਪ ਦੇ ਦਰ ਤੋਂ ਹੀ ਪ੍ਰਦਾਨ ਹੁੰਦੀਆਂ ਨੇ ਕਾਮ ਧੇਨ ਗਊ ਦੀ ਤਰ੍ਹਾਂ ਇਹ ਸਤਸੰਗਤ ਵਿੱਚ ਬੈਠ ਕਰਕੇ ਇਹ ਸਾਰੀਆਂ ਇੱਛਾਵਾਂ ਨੂੰ ਪੂਰਨ ਕਰਨ ਵਾਲੀ ਹੈ। ਕਿਰਪਾ ਕਰਿਓ ਜੇ ਇਹ ਜ਼ਿੰਦਗੀ ਦੇ ਅੰਦਰ ਮਿਲਿਆ ਹੋਇਆ ਮਨੋਰਥ ਪੂਰਾ ਹੋਵੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਸਾਰੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਜਿਵੇਂ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਲਯੁਗੀ ਜੀਵਾਂ ਦੀ ਕਲਿਆਣ ਕਰਦੇ ਹੋਏ ਸੁਮੇਰ ਪਰਬਤ 'ਤੇ ਬੈਠੇ ਹੋਏ ਸਿੱਧਾਂ ਦਾ ਹੰਕਾਰ ਨਿਵਰਤ ਕਰਨ ਵਾਸਤੇ ਔਰ ਉਹਨਾਂ ਨੂੰ ਨਿਹਾਲ ਕਰਨ ਵਾਸਤੇ ਪਹੁੰਚੇ ਨੇ। ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਨਾਲ ਹਨ। ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਮਹਾਰਾਜ ਹਿਮਾਲਿਆ ਪਰਬਤ 'ਤੇ ਪਹੁੰਚੇ ਨੇ। ਇੱਥੋਂ ਗੋਰਖ ਨੂੰ ਪਤਾ ਚੱਲਿਆ ਕਿ ਗੁਰੂ ਨਾਨਕ ਨਾਮ ਦਾ ਤਪਾ ਸਾਡੇ ਇਸ ਸੁਮੇਰ ਪਰਬਤ 'ਤੇ ਚੜ ਕੇ ਆ ਰਿਹਾ ਹੈ। ਅਤੇ ਇਸ ਵੇਲੇ ਭਰਥਰੀ ਨੇ ਸਾਰੀ ਵਾਰਤਾ ਵੀ ਦੱਸੀ ਹੈ ਔਰ ਭਰਥਰੀ ਤੋਂ ਸੁਣ ਕਰਕੇ ਕਿ ਇਸ ਤਪੇ ਨੂੰ ਆਪਣੇ ਯੋਗ ਮਤ ਦੇ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਇਹ ਯੋਗ ਮਤ ਸਾਰੇ ਸੰਸਾਰ ਦੇ ਵਿੱਚ ਆਪੋ ਹੀ ਫੈਲ ਜਾਵੇਗਾ ਔਰ ਇਸ ਨੇ ਸਾਡਾ ਬਹੁਤ ਤੇਜ਼ ਪ੍ਰਤਾਪ ਵਧਾ ਦੇਣਾ। ਗੋਰਖਨਾਥ ਆਇਆ, ਆ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸਵਾਲ ਜਵਾਬ ਕੀਤੇ ਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਵੇਂ ਨਿਰੁੱਤਰ ਕਰ ਰਹੇ ਹਨ, ਅੱਜ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਗੈਲ ਨਹੀਂ ਇਹ ਸੈਲ ਕੇ ਉੱਪਰ।
ਜਦੋਂ ਭਾਈ ਮਰਦਾਨਾ ਜੀ ਨੇ ਹਿਮਾਲਿਆ ਪਰਬਤ ਦੇਖਿਆ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਇਹ ਤਾਂ ਪਰਬਤ ਚਿੱਟਾ ਹੀ ਚਿੱਟਾ ਨਜ਼ਰ ਆਉਂਦਾ, ਇਸ ਦਾ ਨਾਮ ਦੱਸੋ। ਸਤਿਗੁਰਾਂ ਨੇ ਨਾਮ ਦੱਸਿਆ ਕਿ ਮਰਦਾਨਿਆ, ਇਹ ਹਿਮਾਲਿਆ ਪਰਬਤ ਹੈ, ਇਸ 'ਤੇ ਬਰਫ਼ ਪੈਂਦੀ ਹੈ ਔਰ ਬਰਫ਼ ਜੰਮ ਜਾਂਦੀ ਹੈ, ਜਿਸ ਕਰਕੇ ਇਹ ਇੰਝ ਹੀ ਪ੍ਰਤੀਤ ਹੁੰਦਾ ਕਿ ਇਹ ਪਹਾੜ ਹੀ ਬਰਫ਼ ਦਾ ਹੋਵੇ ਔਰ ਇਸ ਪਹਾੜ ਦੇ ਉੱਪਰ ਕੋਈ ਚੱਲ ਕੇ ਨਹੀਂ ਆਉਂਦਾ ਅਤੇ ਜਿਹੜਾ ਇਸ ਪਾਸੇ ਆ ਜਾਂਦਾ ਉਹ ਇਸ ਪਹਾੜ ਦੇ ਵਿੱਚ ਪੈ ਕੇ ਗਲ ਕੇ ਗਰਕ ਹੋ ਜਾਂਦਾ ਹੈ। ਪਾਂਡਵ ਇਸ ਪਾਸੇ ਆਏ ਸਨ ਔਰ ਉਹ ਸਾਰੇ ਇੱਥੇ ਹੀ ਰਹਿ ਗਏ। ਕੇਵਲ ਧਰਮ ਰਾਜਾ ਦਾ ਜਿਹੜਾ ਪੁੱਤਰ ਯੁਧਿਸ਼ਠਰ ਮੰਨਿਆ, ਉਹੀ ਇੱਕ ਪਰਲੋਕ ਦਰਗਾਹ ਦੇ ਵਿੱਚ ਇਸ ਪਰਬਤ ਤੋਂ ਉਲੰਘ ਕਰਕੇ ਪਹੁੰਚਿਆ ਸੀ। ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਨੂੰ ਉੱਤਰ ਦਿੰਦੇ ਨੇ, ਗੈਲ ਨਹੀਂ ਇਹ ਸੈਲ ਕੇ ਉੱਪਰ। ਇਸ ਪਹਾੜ ਦੇ ਉੱਪਰ ਹੁਣ ਜਾਣ ਵਾਸਤੇ ਕੋਈ ਰਸਤਾ ਨਹੀਂ ਹੈ। ਜੇ ਕੋਈ ਜਾਣ ਦਾ ਯਤਨ ਵੀ ਕਰਦਾ ਤੇ ਸੀਸ ਪਰਨੇ ਹੋਣਾ ਪੈਂਦਾ, ਭਾਵ ਪੈਰ ਉੱਪਰ ਨੂੰ ਹੁੰਦੇ ਨੇ, ਸੀਸ ਹੇਠਾਂ ਨੂੰ ਹੁੰਦਾ। ਜਿਵੇਂ ਅੱਧ ਵਿੱਚ ਮਨੁੱਖ ਰੱਸਾ ਪਾ ਕੇ ਲਟਕਾਇਆ ਹੋਵੇ, ਇਸ ਤਰੀਕੇ ਦੇ ਨਾਲ ਇਸ ਪਰਬਤ ਤੇ ਚੜ੍ਹਨਾ ਪੈਂਦਾ ਹੈ।
ਆਏ ਮਹਾ ਬਿਖਰੋ ਮਗ,
ਔਰ ਐਸੇ ਬਿਖੜੇ ਰਸਤੇ ਦੇ ਉੱਪਰ ਕੋਈ ਵੀ ਚੱਲ ਕਰਕੇ ਨਹੀਂ ਆਉਂਦਾ।
ਆਪ ਸੋਹੇ ਖੇਚਰ ਜੋ,
ਔਰ ਜਿਹੜਾ ਵੀ ਕੋਈ ਇਸ ਪਰਬਤ ਤੇ ਚੜ੍ਹ ਕੇ ਆਉਂਦਾ ਉਹ ਖੇਚਰੀ ਅਵਸਥਾ ਹੁੰਦੀ ਹੈ। ਔਰ ਇਹਨਾਂ ਜਿਹੜੇ ਸਿੱਧ ਲੋਕ ਨੇ, ਯੋਗ ਲੋਕ ਨੇ, ਨਾਥ ਲੋਕ ਨੇ, ਇਹਨਾਂ ਨੇ ਇਹ ਹਾਸਲ ਕੀਤੀਆਂ ਹੁੰਦੀਆਂ ਨੇ ਰਿੱਧੀਆਂ ਸਿੱਧੀਆਂ, ਔਰ ਇਹ ਖੇਚਰੀ ਅਵਸਥਾ ਦੇ ਦੁਆਰਾ ਜਾਂ ਤੇ ਪਰ ਕਾਇਆ ਪ੍ਰਵੇਸ਼ ਹੋ ਕੇ ਉੱਡ ਆਉਂਦੇ ਨੇ ਜਾਂ ਆਪਣੇ ਯੋਗ ਮਤ ਦੇ ਨਾਲ ਚੜ੍ਹ ਆਉਂਦੇ ਨੇ। ਖੇਚਰੀ, ਭੂਚਰੀ, ਚਰਚਰੀ, ਅਗੋਚਰੀ ਤੇ ਉਨਮਨੀ, ਪੰਜ ਅਵਸਥਾ ਇਹ ਯੋਗੀਆਂ ਦੀਆਂ ਮੰਨੀਆਂ ਗਈਆਂ ਨੇ। ਔਰ ਇਹ ਖੇਚਰੀ ਅਵਸਥਾ ਦੇ ਦੁਆਰਾ ਜਿਹੜੀ ਵੀ ਕੋਈ ਅਵਸਥਾ ਨੂੰ ਧਾਰਨ ਕਰ ਸਕਦਾ ਉਹ ਇਸ ਅਵਸਥਾ ਨੂੰ ਪਾ ਕਰਕੇ ਇਸ ਪਹਾੜ ਤੇ ਚੜ੍ਹਦਾ ਹੈ।
ਸੇਵਕ ਸ਼ਾਮ ਸਦਾ ਸੁਖ ਧਾਮ,
ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੁੱਖਾਂ ਦੇ ਘਰ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿੰਦੇ, ਜਿਸ ਨੇ ਪਰਮੇਸ਼ਰ ਦੀ ਆਰਾਧਨਾ ਕੀਤੀ, ਸੇਵਨ ਕੀਤਾ ਹੈ।
ਅਬਿਰਾਮ ਸੁਣੇ ਹਮਦੋ,
ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਅਜਿਹੇ ਬਚਨ ਦੱਸੇ ਸਾਨੂੰ,
ਗੋਰਖ ਆਏ ਗਏ ਟਿਕਤਾ ਸ਼ਿਨ,
ਇਸ ਵੇਲੇ ਗੋਰਖਨਾਥ ਵੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਭਰਥਰੀ ਦੇ ਕਹਿਣੇ ਤੇ ਮਿਲਣ ਵਾਸਤੇ ਆ ਰਿਹਾ ਸੀ, ਉਹ ਵੀ ਪਾਸ ਆ ਗਿਆ।
ਵਾਕ ਪ੍ਰਚਾਰਤ ਹੋ ਤੁਮਕੋ,
ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆ ਕੇ ਇਸ ਤਰ੍ਹਾਂ ਵਾਕ ਬਚਨ ਕਹੇ,
ਕਬਿੱਤ ਕੌਣ ਤੁਮ ਨਾਮ ਦੇਸ਼ ਸ਼ੋਰ ਆਇਓ ਕੌਣ ਨਾਮ।
ਇਸ ਵੇਲੇ ਪੁੱਛਿਆ ਆ ਕੇ ਗੋਰਖਨਾਥ ਨੇ ਕਿ ਤੁਸੀਂ ਕੌਣ ਹੋ, ਤੁਹਾਡਾ ਨਾਮ ਕੀ ਹੈ, ਜਿਸ ਦੇਸ਼ ਨੂੰ ਛੱਡ ਕੇ ਆਏ ਹੋ ਉਸ ਦਾ ਨਾਮ ਕੀ ਹੈ, ਤੁਹਾਡੇ ਆਉਣ ਦਾ ਇੱਥੇ ਕੀ ਕਰਮ ਹੈ, ਮਨੋਰਥ ਹੈ,
ਕੌਣ ਤੇਰੀ ਜਾਤ, ਕੀਓ ਕਿਤ ਕੋ ਪਿਆਨ ਹੈ,
ਤੁਹਾਡੀ ਜਾਤ ਕਿਹੜੀ ਹੈ, ਕਿਸ ਕਾਰਜ ਵਾਸਤੇ ਤੁਸੀਂ ਇਸ ਸੁਮੇਰ ਪਰਬਤ ਨੂੰ ਪਿਆਨਾ ਕੀਤਾ ਹੈ।
ਗੈਲ ਨਾ ਬਸੁੰਦਰਾ ਪ੍ਰਕਾਸ਼ ਮਾਰ ਤੰਡ ਨਹਿ,
ਫਿਰ ਕਹਿੰਦੇ ਗੈਲ ਨਾ ਬਸੁੰਦਰਾ, ਗੈਲ ਨਾਮ ਹੁੰਦਾ ਰਸਤੇ ਦਾ, ਬਸੁੰਦਰਾ ਨਾਮ ਹੁੰਦਾ ਧਰਤੀ ਦਾ। ਕਹਿੰਦੇ ਇਹ ਜਿਹੜਾ ਪਹਾੜ ਹੈ ਇਸ ਪਹਾੜ ਤੇ ਧਰਤੀ ਨਹੀਂ ਹੈ ਔਰ ਨਾ ਹੀ ਪੱਧਰੀ ਧਰਤੀ ਦੇ ਵਾਂਗ ਇਸ ਪਹਾੜ ਦੇ ਉੱਪਰ ਚੱਲਣ ਵਾਸਤੇ ਕੋਈ ਰਸਤਾ ਹੈ ਤੇ ਇਸੇ ਤਰੀਕੇ ਦੇ ਨਾਲ ਨਾ ਹੀ ਪ੍ਰਕਾਸ਼ੇ ਮਾਰਤੰਡ ਨਹਿ ਮਾਰਤੰਡ ਨਾਮ ਸੂਰਜ ਦਾ ਹੁੰਦਾ ਇਸ ਪਹਾੜ ਦੇ ਉੱਪਰ ਸੂਰਜ ਵੀ ਪ੍ਰਕਾਸ਼ਮਾਨ ਨਹੀਂ ਹੁੰਦਾ
ਦੇਖੇ ਡਰ ਲੱਗੇ ਅੱਗੇ ਰਾਖਸ਼ ਭਿਆਨ ਹੈ
ਜਦੋਂ ਇਸ ਥਾਂ ਤੋਂ ਅੱਗੇ ਜਾਵੇਗਾ ਤੈਨੂੰ ਦੇਖ ਦੇਖ ਕੇ ਡਰ ਲੱਗੇਗਾ ਬੜੇ ਮਹਾਨ ਅੱਗੇ ਰਾਖਸ਼ ਬੈਠੇ ਨੇ ਤੈਨੂੰ ਖਵਾ ਜਾਣਗੇ ਭਿਆਨਕ ਡਰ ਦੇਣਗੇ ਸਜਾਵਾਂ ਦੇਣਗੇ ਤੁਸੀਂ ਇਸ ਵਾਸਤੇ ਮੇਰੀ ਗੱਲ ਮੰਨ ਲਓ ਇਸ ਤੋਂ ਅੱਗੇ ਜਾਣਾ ਨਾ ਕਰੋ ਕਿਉਂਕਿ ਅੱਗੇ ਬਹੁਤ ਭਿਆਨਕ ਡਰਾਉਣਾ ਰਸਤਾ ਹੈ
ਕੈਸੇ ਜਾਵਾਂ ਅੱਗੇ ਪਿੱਛੇ ਹਟੋ ਅਬ ਜਾਹੋ ਭਾਗੇ
ਇਸ ਵੇਲੇ ਗੋਰਖਨਾਥ ਕਹਿੰਦਾ ਐ ਤਪਾ ਜੀ ਇਸ ਸਥਾਨ ਤੋਂ ਪਿੱਛੇ ਹਟ ਜਾਵੋ ਅੱਗੇ ਨਾ ਜਾਵੋ
ਕੋ ਨਾ ਦੁੱਖ ਲਾਗੇ ਮਮ ਬਚਨ ਜੇ ਮਾਨ ਹੈ
ਜੇ ਤੁਸੀਂ ਮੇਰੇ ਕਹੇ ਹੋਏ ਬੋਲਾਂ ਨੂੰ ਮੰਨ ਲੈਂਦੇ ਹੋ ਫਿਰ ਤੁਹਾਨੂੰ ਕੋਈ ਵੀ ਦੁੱਖ ਮਹਿਸੂਸ ਨਹੀਂ ਹੋਵੇਗਾ
ਪੂਰੋ ਗੁਰ ਕੀ ਜੈ ਇਤ ਜਾਨ ਨਾਮ ਲੀਜੈ ਤਬ
ਹੁਣ ਕਹਿਣ ਕੀ ਲੱਗਾ ਕਿ ਮੇਰੇ ਬਚਨ ਕੀ ਮੰਨੋ ਕਹਿੰਦਾ ਪੂਰੋ ਗੁਰ ਮਾਨ ਲੀਜੈ ਮੈਨੂੰ ਆਪਣਾ ਪੂਰਾ ਗੁਰੂ ਮੰਨ ਲਓ ਜਿਸ ਕਰਕੇ ਤੁਸੀਂ ਸੁਖ ਪਾ ਸਕਦੇ ਹੋ
ਬਿਨਾਂ ਆਈ ਚਲੇ ਕੈਸੇ ਦੇਣ ਨਿਜ ਪ੍ਰਾਨ ਹੈ
ਔਰ ਜਦ ਮੈਨੂੰ ਪੂਰਾ ਗੁਰੂ ਮੰਨ ਲਓਗੇ ਇਤ ਜਾਨ ਨਾਮ ਲੀਜੈ ਤਬ ਤਦੋਂ ਤੁਸੀਂ ਜਾਣ ਜਾਓਗੇ ਇਹ ਅਗਲਾ ਸਾਰਾ ਰਸਤਾ ਕਿਵੇਂ ਜਾਣਾ ਹੈ ਔਰ ਇਸੇ ਤਰ੍ਹਾਂ ਬਿਨਾਂ ਆਈ ਚੱਲੇ ਕੈਸੇ ਦੇਣ ਨਿਜ ਪ੍ਰਾਨ ਹੈ ਬਿਨਾਂ ਮੌਤ ਆਈ ਤੋਂ ਹੀ ਤੁਸੀਂ ਆਪਣੇ ਪ੍ਰਾਣ ਦੇਣ ਇਸ ਤੋਂ ਅੱਗੇ ਕਿਉਂ ਚੱਲੇ ਗੋਰਖਨਾਥ 84 ਸਿੱਧਾਂ ਦਾ ਗੁਰੂ ਬਣਾ ਬੈਠਾ ਇਸ ਨੂੰ ਆਪਣੀ ਪੜਚੋਲ ਪੈ ਗਈ ਹੈ ਕਿ ਜੇ ਇਹ ਤਪਾ ਸੁਮੇਰ ਪਰਬਤ ਤੇ ਚੜ੍ਹ ਆਇਆ ਤੇ ਸਾਡਾ ਇਹ ਸਾਰਾ ਹੀ ਭਾਂਡਾ ਭੱਜ ਜਾਣਾ ਜੋ ਅਸੀਂ ਇਹਨਾਂ ਲੋਕਾਂ ਦੇ ਉੱਪਰ ਆਪਣੀ ਛੱਬੀ ਪਾਈ ਹੈ ਇਹ ਟੁੱਟ ਜਾਣੀ ਹੈ ਇਸ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆਇਆ ਤੇ ਸਬਕ ਦੇਣ ਵਾਸਤੇ ਹੈ ਉਲਟਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਦਾ ਹੰਕਾਰ ਨਿਵਰਤ ਕਰਨਗੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਭੈ ਦੇ ਰਿਹਾ ਕਿ ਅੱਗੇ ਰਾਖਸ਼ ਨੇ ਰਸਤਾ ਬੜਾ ਡਰਾਉਣਾ ਹੈ ਸੂਰਜ ਦਾ ਵੀ ਇੱਥੇ ਪ੍ਰਕਾਸ਼ ਨਹੀਂ ਹੁੰਦਾ ਫਿਰ ਧਰਤੀ ਵੀ ਪੱਧਰੀ ਨਹੀਂ ਹੈ ਕੋਈ ਪਗਡੰਡੀ ਨਹੀਂ ਹੈ ਜਿਸ ਤੇ ਚੱਲ ਕਰਕੇ ਇਸ ਰਸਤੇ ਨੂੰ ਤੁਸੀਂ ਤੈਅ ਕਰ ਸਕਦੇ ਹੋ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜਿਵੇਂ ਕਹਿੰਦਾ ਕਿ ਤੁਸੀਂ ਮੈਨੂੰ ਆਪਣਾ ਗੁਰੂ ਮੰਨ ਲਓ ਫਿਰ ਇੱਥੋਂ ਅੱਗੇ ਜਾਣ ਦਾ ਰਸਤਾ ਤੁਹਾਨੂੰ ਸੁਖਾਲਾ ਹੋ ਜਾਵੇਗਾ
ਰੂਪ ਅਚਰਜ ਹਮ ਜਾਤ ਤੇ ਅਜਾਤ ਭਏ
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਪਹਿਲਾਂ ਸਵਾਲ ਕੀਤੇ ਸਨ ਹੁਣ ਮਹਾਰਾਜ ਇਹਨਾਂ ਸਵਾਲਾਂ ਦੇ ਗੋਰਖਨਾਥ ਨੂੰ ਉੱਤਰ ਦਿੰਦੇ ਨੇ ਪਹਿਲਾਂ ਪੁੱਛਿਆ ਸੀ ਕੌਣ ਤੁਮ ਨਾਮ ਦੇਸ਼ ਸ਼ੋਰ ਆਇਓ ਕੌਣ ਨਾਮ ਕੌਣ ਤੇਰੀ ਜਾਤ ਕੀ ਉਹ ਕੇਤਕ ਉਹ ਪਿਆਨ ਹੈ ਸਤਿਗੁਰੂ ਮਹਾਰਾਜ ਕਹਿੰਦੇ ਰੂਪ ਅਚਰਜ ਹਮ ਜਾਤ ਤੇ ਅਜਾਤ ਭਏ ਐ ਗੋਰਖਨਾਥ ਅਸੀਂ ਕੌਣ ਹਾਂ ਸਾਡਾ ਰੂਪ ਅਸਚਰਜ ਹੈ ਤੂੰ ਜਾਣ ਨਹੀਂ ਸਕਦਾ ਅਸੀਂ ਕੌਣ ਹਾਂ ਜੇ ਤਾਂ ਕੋਈ ਮਨੁੱਖ ਹੋਵੇ ਉਹ ਦੱਸ ਸਕਦਾ ਮੇਰੀ ਫਲਾਣੀ ਜਾਤ ਹੈ ਫਲਾਣੇ ਘਰਾਣੇ ਦਾ ਹਾਂ ਫਲਾਣਾ ਮੇਰਾ ਦੇਸ਼ ਹੈ ਪਰ ਜਿਹੜਾ ਹੋਏ ਅਸਚਰਜ ਉਹ ਕੀ ਦੱਸੇਗਾ ਮੈਂ ਕਿੱਥੋਂ ਆਇਆ ਮੇਰੀ ਕਿਹੜੀ ਔਲਾਦ ਹੈ ਕਿਹੜਾ ਖਾਨਦਾਨ ਹੈ ਕਿਹੜਾ ਦੇਸ਼ ਹੈ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੇ ਸਵਾਲ ਦਾ ਜਵਾਬ ਨਿਰੁੱਤਰ ਕਰ ਦਿੱਤਾ ਕਹਿਣ ਲੱਗੇ ਐ ਗੋਰਖਨਾਥ ਅਸੀਂ ਅਸਚਰਜ ਹਾਂ ਅਸਚਰਜ ਉਸ ਨੂੰ ਕਹਿੰਦੇ ਨੇ ਜਿਹੜਾ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੋਵੇ ਔਰ ਆਪ ਨਿਆਸਰਾ ਹੋਵੇ ਜਿਸ ਨੂੰ ਕਿਸੇ ਦਾ ਕੋਈ ਹੋਰ ਆਸਰਾ ਨਾ ਹੋਵੇ ਉਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਅਸਚਰਜ ਸਰੂਪ ਹੈ ਇਸ ਵਾਸਤੇ ਮਹਾਰਾਜ ਜੀ ਕਹਿੰਦੇ ਐ ਗੋਰਖਨਾਥ ਸਾਡਾ ਅਸਚਰਜ ਸਰੂਪ ਹੈ ਜਾਤ ਤੇ ਅਜਾਤ ਭਏ ਇਸ ਵਾਸਤੇ ਸਾਡੀ ਕੋਈ ਜਾਤੀ ਨਹੀਂ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰ ਤੋਂ ਆਏ ਹਾਂ ਇਸ ਵਾਸਤੇ ਇਹ ਜਾਣਨ ਤੋਂ ਤੂੰ ਆਜ਼ਾਦ ਹੋ ਗਿਆ ਅਗਿਆਨ ਹੋ ਗਿਆ ਹੈ
ਦੇਹ ਜਾਣ ਸੋ ਜਹ ਸਸੀ ਨਾ ਪਾਨ ਕੋ
ਫਿਰ ਸਾਡਾ ਉਹ ਦੇਸ਼ ਜਾਣ ਲੈ ਜਿੱਥੇ ਨਾ ਤੇ ਸੂਰਜ ਹੀ ਪ੍ਰਕਾਸ਼ਮਾਨ ਹੁੰਦਾ ਤੇ ਨਾ ਚੰਦਰਮਾ ਪ੍ਰਕਾਸ਼ਮਾਨ ਹੁੰਦਾ ਜਿੱਥੇ ਤੂੰ ਰਹਿੰਦਾ ਤੂੰ ਤੇ ਭੈ ਦਿੰਦਾ ਕਿ ਇੱਥੇ ਸੂਰਜ ਨਹੀਂ ਚੜ੍ਹਦਾ ਪਰ ਜਿਸ ਦੇਸ਼ ਤੋਂ ਅਸੀਂ ਆਏ ਹਾਂ ਉੱਥੇ ਚੰਦਰਮਾ ਵੀ ਨਹੀਂ ਚੜ੍ਹਦਾ ਬੇਗਮਪੁਰਾ ਸ਼ਹਿਰ ਕੋ ਨਾਓ ਦੋਖ ਅੰਦੋਖ ਨਹੀਂ ਤੇ ਥਾਓ ਜਿੱਥੇ ਕਿਸੇ ਪ੍ਰਕਾਰ ਦੀ ਕੋਈ ਖੁਸ਼ੀ ਗਮੀ ਭੁੱਖ ਪਿਆਸ ਸਰਦ ਗਰਮ ਨਹੀਂ ਹੈ ਇਹ ਸਰੀਰ ਦਾ ਕੋਈ ਵੀ ਵਿਸ਼ਾ ਉੱਥੇ ਨਹੀਂ ਹੈ ਉੱਥੇ ਤੇ ਸੂਰਜ ਵੀ ਪ੍ਰਕਾਸ਼ਮਾਨ ਚੰਦਰਮਾ ਵੀ ਪ੍ਰਕਾਸ਼ਮਾਨ ਨਹੀਂ ਹੁੰਦਾ ਸਤਿਗੁਰੂ ਮਹਾਰਾਜ ਕਹਿੰਦੇ ਗੋਰਖਨਾਥ ਹੁਣ ਤੇਰੇ ਹਟਾਇਆ ਤੋਂ ਅਸੀਂ ਹਟਦੇ ਨਹੀਂ ਜਿੱਥੋਂ ਤੱਕ ਸਾਡਾ ਜੀ ਕਰੇਗਾ ਅਸੀਂ ਉੱਥੇ ਤੱਕ ਜਾਵਾਂਗੇ।
ਜੋ ਹਮਾਰੇ ਭੈ ਪਯੋ ਸਭਾਨ ਕੋ,
ਸਤਿਗੁਰੂ ਮਹਾਰਾਜ ਕਹਿੰਦੇ ਜੋ ਸਾਡੇ ਹਿਰਦੇ ਦੇ ਵਿੱਚ ਹੈ, ਹਿਰਦੇ ਦੇ ਵਿੱਚ ਹੈ, ਉਹ ਤੇਰੇ ਕਹੇ ਹੋਏ ਡਰਾਵਿਆਂ ਦੇ ਕਰਕੇ ਇਹ ਭੈ ਨਹੀਂ ਕਰਦਾ।
ਦੁੱਖ ਸੁੱਖ ਜਾਨ ਸਮ ਆਏ ਇਹ ਥਾਨ ਚੱਲ,
ਸਤਿਗੁਰੂ ਮਹਾਰਾਜ ਕਹਿੰਦੇ ਸਾਰੇ ਦੁੱਖ ਸੁੱਖ ਨੂੰ ਸਮਾਨ ਸਮਝ ਕਰਕੇ ਔਰ ਇਸ ਨੂੰ ਦੂਰ ਕਰਕੇ ਫਿਰ ਹੀ ਇਸ ਥਾਂ ਤੇ ਚੱਲ ਕੇ ਆਏ ਆ।
ਗੁਰੂ ਏਕੰਕਾਰ ਜਾਂ ਕੇ ਨਹੀਂ ਹੈ ਸਮਾਨ ਕੋ,
ਗੋਰਖਨਾਥ ਕਹਿੰਦਾ ਮੈਨੂੰ ਆਪਣਾ ਗੁਰੂ ਜਾਣ ਲਓ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਗੁਰੂ ਅਪਣਾ ਚੁੱਕੇ ਹਾਂ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਅਸੀਂ ਤਾਂ ਪਹਿਲਾਂ ਹੀ ਏਕੰਕਾਰ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਗੁਰੂ ਬਣਾਇਆ ਹੋਇਆ, ਇਹ ਆਪਣੇ ਹਿਰਦੇ ਵਿੱਚ ਜਾਣ।
ਗੋਰਖ ਤੂੰ ਸੁਧ ਤੇਰੀ ਗਈ ਸਭ,
ਐ ਗੋਰਖਨਾਥ ਜਿਸ ਗੁਰੂ ਨੂੰ ਅਸੀਂ ਧਾਰਨ ਕੀਤਾ ਹੋਇਆ ਉਹਦੇ ਵਰਗਾ ਇਸ ਦੁਨੀਆਂ ਤੇ ਹੋਰ ਗੁਰੂ ਕੋਈ ਨਹੀਂ ਹੈ। ਨਹੀਂ ਸਮਾਨ ਕੋਈ ਵੀ ਉਸ ਦੀ ਬਰਾਬਰਤਾ ਨਹੀਂ ਰੱਖਦਾ, ਸਮਾਨਤਾ ਨਹੀਂ ਰੱਖਦਾ। ਐ ਗੋਰਖਨਾਥ ਤੂੰ ਭੁੱਲ ਗਿਆ, ਤੇਰੀ ਸੁਧ ਤੇਰੀ ਮਤ ਫਿਰ ਚੁੱਕੀ ਹੈ, ਤੂੰ ਕਮਲਾ ਹੋ ਚੁੱਕਾ ਹੈ, ਤੈਨੂੰ ਕੋਈ ਗਿਆਨ ਨਹੀਂ ਹੈ।
ਔਧ ਕੋ ਵਧਾਏ ਔਧ ਭਇਓ ਮਾਨ ਮਾਨ ਕੋ,
ਔਰ ਔਧ ਨੂੰ ਵਧਾ ਕਰਕੇ, ਉਮਰ ਨੂੰ ਵਧਾ ਕਰਕੇ ਆਪਣੇ ਹਿਰਦੇ ਦੇ ਅੰਦਰ ਤੂੰ ਆਪਣਾ ਹੰਕਾਰ ਮਾਣ ਵਧਾਇਆ ਹੋਇਆ। ਜੇ ਜੁਗ ਚਾਰੇ ਆਰਜ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਐ ਗੋਰਖਨਾਥ ਤੂੰ ਮਾਲਕ ਦੀ ਪ੍ਰਕਿਰਿਆ ਨੂੰ ਭੁੱਲ ਚੁੱਕਾ, ਜਿਸ ਕਰਕੇ ਤੇਰੀ ਬੁੱਧੀ ਹਾਨ ਹੋ ਚੁੱਕੀ ਹੈ, ਮੰਦੀ ਮਤ ਹੋ ਚੁੱਕੀ ਹੈ, ਤੈਨੂੰ ਕੋਈ ਗਿਆਨ ਨਹੀਂ ਹੈ। ਕੇਵਲ ਤੂੰ ਆਪਣੇ ਯੋਗ ਮਤ ਦੇ ਦੁਆਰਾ ਪ੍ਰਾਣਾਯਾਮ ਨੂੰ ਸਾਧ ਕਰਕੇ ਦਸਮ ਦੁਆਰ ਦੇ ਵਿੱਚ ਸਵਾਸਾਂ ਨੂੰ ਟਿਕਾ ਕਰਕੇ ਆਪਣੀ ਉਮਰ ਵਧਾਈ ਹੈ, ਔਰ ਵੱਡੀ ਉਮਰ ਦਾ ਮਾਣ ਕਰਦਾ ਹੋਇਆ ਤੇਰਾ ਹਿਰਦਾ ਗਰੂਰ ਦੇ ਨਾਲ ਭਰਿਆ ਹੋਇਆ ਹੈ।
ਮਾਲ ਮੂਤ ਦੇਹੇ ਤੇਰੀ ਮਾਨ ਲੇਹੇ ਬਾਤ ਮੇਰੀ,
ਗੋਰਖਨਾਥ ਅੱਗੋਂ ਫਿਰ ਸਵਾਲ ਕਰਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ, ਕਹਿਣ ਲੱਗਾ ਐ ਤਪੇ ਮੇਰੀ ਗੱਲ ਮੰਨ ਲੈ, ਕਿਉਂਕਿ ਤੇਰਾ ਸਰੀਰ ਜਿਹੜਾ ਅਜੇ ਅਪਵਿੱਤਰ ਹੈ ਇਹ ਮਲ ਮੂਤਰ ਦੀ ਦੇਹੀ ਤੋਂ ਬਣਿਆ, ਔਰ ਇਹੀ ਦੇਹੀ ਤੇਰੇ ਕੋਲ ਹੈ।
ਕਾਇਰ ਜੋ ਧਾਮ ਬੋਲ ਬੋਲ ਤਿੰਨ ਲਾਜ ਹੈ,
ਜਿਵੇਂ ਕਾਇਰ ਮਨੁੱਖ ਆਪਣੇ ਘਰ ਦੇ ਦਰਵਾਜ਼ੇ ਦੇ ਅੰਦਰ ਹੀ ਬੋਲ ਸਕਦਾ, ਉਹ ਦਰਵਾਜ਼ੇ ਤੋਂ ਬਾਹਰ ਨਿਕਲ ਕੇ ਨਹੀਂ ਬੋਲ ਸਕਦਾ, ਇਸ ਤਰ੍ਹਾਂ ਦੀ ਐ ਤਪੇ ਤੇਰੀ ਹਾਲਤ ਹੈ। ਕੇਵਲ ਤੂੰ ਆਪਣੇ ਘਰ ਦੇ ਵਿੱਚ ਬੈਠਾ ਹੋਇਆ ਹੀ ਬੋਲ ਸਕਦਾ ਹੈ। ਜਦੋਂ ਤੈਨੂੰ ਸਿੱਧ ਮੰਡਲੀ ਦੇ ਵਿੱਚ ਬੈਠ ਕਰਕੇ ਸਵਾਲਾਂ ਦੇ ਉੱਤਰ ਦੇਣੇ ਪਏ ਜਾਂ ਸਭਾ ਦੇ ਵਿੱਚ ਬੈਠ ਕਰਕੇ ਗਿਆਨ ਦੀ ਪੜਚੋਲ ਕਰਨੀ ਪਈ, ਤੇ ਇਸ ਵੇਲੇ ਤੇਰੇ ਕੋਈ ਬੋਲ ਨਹੀਂ ਉੱਤਰਨਾ। ਇਸ ਵਾਸਤੇ ਤੂੰ ਕਾਇਰਤਾ ਨੂੰ ਤਾਂ ਨਾ ਧਾਰਨ ਕਰ, ਔਰ ਸਾਡੇ ਮਤ ਦੇ ਵਿੱਚ ਆ ਜਾ, ਮੇਰੀ ਇਹ ਗੱਲ ਮੰਨ ਲੈ।
ਦੇਖੋ ਜਾਏ ਅੱਗੇ ਕੈਸੇ ਤਹਾਂ ਦੁੱਖ ਲਾਗੇ ਤੋਹੇ,
ਜਦੋਂ ਤੂੰ ਇਸ ਜਗ੍ਹਾ ਨੂੰ ਛੱਡ ਕਰਕੇ ਹਿਮਾਲਿਆ ਪਰਬਤ ਤੋਂ ਸੁਮੇਰ ਪਰਬਤ ਤੇ ਚੜ੍ਹੇਗਾ, ਫੇਰ ਤੈਨੂੰ ਪਤਾ ਲੱਗਣਾ ਕਿੰਨੇ ਭਾਰੀ ਦੁੱਖ ਮਹਿਸੂਸ ਹੁੰਦੇ ਨੇ।
ਐਸੇ ਹਾਂ ਹੂੰ ਜਾਣਾ ਭੈ ਦੇਹ ਕਰ ਭਾਜ ਹੈ,
ਕਿਉਂਕਿ ਇਹ ਵਿਧੀ ਸਾਰੀ ਕਹਿੰਦਾ ਐਸੇ ਹਾਂ ਹੂੰ ਜਾਣੂ, ਮੈਂ ਹੀ ਜਾਣਦਾ ਹੈ ਤੂੰ ਨਹੀਂ ਜਾਣ ਸਕਦਾ, ਕਿਉਂਕਿ ਅੱਗੇ ਦਾ ਕੀ ਦੁੱਖ ਹੈ ਕੀ ਸੁੱਖ ਹੈ ਇਸ ਗੱਲ ਦਾ ਤੈਨੂੰ ਕੋਈ ਗਿਆਨ ਨਹੀਂ ਹੈ। ਇਸ ਵਾਸਤੇ ਤੂੰ ਮੇਰੀ ਇਹ ਗੱਲ ਮੰਨ ਲੈ, ਔਰ ਆਪਣਾ ਜਿਹੜਾ ਬਾਲਕਪਣੇ ਦਾ ਹੰਕਾਰ ਹੈ ਉਸ ਨੂੰ ਛੱਡ ਦੇ, ਆਪਣਾ ਗਿਆਨ ਛੱਡ ਦੇ, ਅਗਲਾ ਜਿਹੜਾ ਜਾ ਕਰਕੇ ਜਿਹੜਾ ਤੈਨੂੰ ਡਰ ਮਹਿਸੂਸ ਹੋਣਾ ਹੈ ਉਹ ਮੈਨੂੰ ਪਤਾ ਹੈ ਕਿ ਇਸ ਰਸਤੇ ਤੋਂ ਅੱਗੇ ਕਿੰਨਾ ਭਿਆਨਕ ਰਸਤਾ ਹੈ ਔਰ ਕੀ ਦੁੱਖ ਪ੍ਰਾਪਤ ਹੋਣੇ ਨੇ।
ਕੌਣ ਭੇਖ ਤੇਰਾ ਐਸੋ ਆਗੇ ਨਾ ਹੇਰਾ ਕਬ,
ਕਹਿਣ ਲੱਗਾ ਐ ਤਪੇ ਤੇਰਾ ਕੀ ਲਿਬਾਸ ਹੈ, ਕਿਹੋ ਜਿਹਾ ਲਿਬਾਸ ਤੂੰ ਧਾਰਨ ਕੀਤਾ ਹੋਇਆ, ਮੈਂ ਵੀ ਦੁਨੀਆਂ ਦੇ ਵਿੱਚ ਵਿਚਰ ਕੇ ਦੇਖਿਆ ਔਰ ਮੈਂ ਇਹ ਸਿੱਧ ਮੰਡਲੀ ਦੇ ਵਿੱਚ ਰਹਿ ਕੇ ਦੇਖਿਆ, ਇਹੋ ਜਿਹਾ ਤਪੇ ਨੇ ਪਹਿਲਾਂ ਕੋਈ ਲਿਬਾਸ ਨਹੀਂ ਸੀ ਧਾਰਨ ਕੀਤਾ, ਇਹ ਕੀ ਲਿਬਾਸ ਧਾਰਨ ਕੀਤਾ ਹੋਇਆ।
ਹੱਠ ਤਿਆਗ ਦੀ ਜੈ ਮਨ ਹੋਏ ਸ਼ੁਭ ਕਾਰਜ ਹੈ,
ਜੇ ਤੂੰ ਆਪਣਾ ਹੱਠ ਛੱਡ ਦੇਵੇਂ ਤੇ ਤੇਰਾ ਜਿਹੜਾ ਕਾਰਜ ਹੈ ਤੇਰੇ ਮਨ ਦਾ ਸੰਕਲਪ ਜਿਹੜਾ ਹੈ ਉਹ ਹੁਣੇ ਪੂਰਾ ਹੋ ਜਾਵੇਗਾ।
ਰਾਮ ਜਦ ਪਤ ਯਾਦ ਕਿਨੂੰ ਜਗ ਗੁਰੂ ਆਏ,
ਫਿਰ ਜਦੋਂ ਸ੍ਰੀ ਰਾਮ ਚੰਦਰ ਜੀ ਆਏ ਤ੍ਰੇਤੇ ਦੇ ਵਿੱਚ, ਦੁਆਪਰ ਦੇ ਵਿੱਚ ਜਾਦਵਾਂ ਦੇ ਪਤੀ ਸ੍ਰੀ ਕ੍ਰਿਸ਼ਨ ਭਗਵਾਨ ਜੀ ਆਏ, ਔਰ ਉਹਨਾਂ ਨੇ ਵੀ ਆ ਕਰਕੇ ਇੱਥੇ ਗੁਰੂ ਧਾਰਨ ਦੀ ਮਰਿਆਦਾ ਨੂੰ ਅਪਣਾਇਆ ਸੀ, ਉਹਨਾਂ ਨੇ ਵੀ ਦੋ ਦੋ ਗੁਰੂ ਧਾਰਨ ਕੀਤੇ ਸਨ। ਜੇ ਤੂੰ ਕਹਿੰਦਾ ਨੇ ਕਿ ਮੈਂ ਇੱਕ ਗੁਰੂ ਤਾਂ ਧਾਰਨ ਕਰ ਬੈਠਾ, ਇੱਕ ਓਂਕਾਰ ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਧਾਰਨ ਕੀਤਾ ਹੋਇਆ, ਤੇ ਉਹਨਾਂ ਨੇ ਵੀ ਆ ਕਰਕੇ ਅਵਤਾਰਾਂ ਨੇ ਇਸ ਸੰਸਾਰ ਦੇ ਵਿੱਚ ਦੋ ਦੋ ਗੁਰੂ ਧਾਰਨ ਕੀਤੇ ਸਨ। ਸ੍ਰੀ ਰਾਮ ਚੰਦਰ ਜੀ ਨੇ ਵਿਸ਼ਵਾਮਿੱਤਰ ਤੇ ਵਸਿਸ਼ਟ ਜੀ ਨੂੰ ਦੋ ਗੁਰੂ ਧਾਰਨ ਕੀਤੇ। ਸ੍ਰੀ ਕ੍ਰਿਸ਼ਨ ਭਗਵਾਨ ਜੀ ਨੇ ਸੰਦੀਪਨ ਤੇ ਦੁਰਵਾਸ਼ਾ ਰਿਖੀ ਦੋ ਗੁਰੂ ਧਾਰਨ ਕੀਤੇ। ਇੱਕ ਤੋਂ ਤਾਂ ਸ਼ਸਤਰ ਵਿੱਦਿਆ ਪ੍ਰਾਪਤ ਕੀਤੀ, ਇੱਕ ਤੋਂ ਬ੍ਰਹਮ ਵਿੱਦਿਆ ਪ੍ਰਾਪਤ ਕੀਤੀ। ਇਵੇਂ ਸ੍ਰੀ ਰਾਮ ਚੰਦਰ ਜੀ ਨੇ ਇੱਕ ਤੋਂ ਬ੍ਰਹਮ ਵਿੱਦਿਆ, ਇੱਕ ਤੋਂ ਸ਼ਸਤਰ ਵਿੱਦਿਆ ਪ੍ਰਾਪਤ ਕੀਤੀ। ਪਰ ਤੂੰ ਮੇਰੀ ਗੱਲ ਮੰਨ ਲੈ, ਜੇ ਤੂੰ ਇੱਕ ਗੁਰੂ ਧਾਰਨ ਕਰ ਚੁੱਕਾ ਹੈ ਤੇ ਦੂਸਰਾ ਗੁਰੂ ਹੁਣ ਮੈਨੂੰ ਧਾਰਨ ਕਰ ਲੈ।
ਤੁਮ ਕਿਉਂ ਨਾ ਕਰੋ ਪ੍ਰਤਾਪ ਵੱਡੋ ਸਾਜ ਹੈ।
ਜੇ ਤੂੰ ਆਪਣੇ ਆਪ ਦਾ ਹੰਕਾਰ ਨਹੀਂ ਛੱਡਦਾ ਤੇ ਤੇਰਾ ਇਹ ਪ੍ਰਤਾਪ ਵੱਡਾ ਕਿਵੇਂ ਹੋਵੇਗਾ? ਇਸ ਵਾਸਤੇ ਤੂੰ ਮੈਨੂੰ ਗੁਰੂ ਅਪਣਾ ਲੈ ਤੇ ਤੇਰਾ ਸੰਸਾਰ ਦੇ ਵਿੱਚ ਬਹੁਤ ਤੇਜ ਪ੍ਰਤਾਪ ਵਧੇਗਾ।
ਨਾਮ ਕੇ ਪ੍ਰਤਾਪ ਸੋ ਪਵਿੱਤਰ ਦੇਹ ਪਈ ਮੇਰੀ।
ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਇਹ ਗੋਰਖਨਾਥ ਦੇਖ, ਤੂੰ ਕਹਿੰਦਾ ਕਿ ਤੇਰੀ ਮਾਲ ਮੂਤਰ ਦੀ ਦੇਹੀ ਹੈ, ਇਹ ਅਪਵਿੱਤਰ ਹੈ। ਜੇ ਤੂੰ ਮੇਰੇ ਨੂੰ ਗੁਰੂ ਨੂੰ ਧਾਰਨ ਅਪਣਾ ਲਵੇਂ, ਕਰਨ ਲਵੇਂ ਤੇ ਤੇਰੀ ਦੇਹੀ ਪਵਿੱਤਰ ਹੋ ਸਕਦੀ ਹੈ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨਾਮ ਦੇ ਪ੍ਰਤਾਪ ਕਰਕੇ, ਨਾਮ ਦੀ ਅਰਾਧਨਾ ਕਰਕੇ ਅਸੀਂ ਆਪਣੀ ਦੇਹੀ ਜਿਹੜੀ ਉਹ ਪਵਿੱਤਰ ਕਰ ਲਈ ਹੈ।
ਕਾਇ ਰਹਿ ਸੋ ਕੁਝ ਜੈਸੇ ਬਿਲ ਲਾਏ ਹੈ।
ਗਰੀਬ ਨਿਵਾਜ ਕਹਿੰਦੇ ਕਾਇਰ, ਤੂੰ ਆਪ ਹੀ ਸਵਾਲ ਕਰਕੇ ਆਪ ਹੀ ਉੱਤਰ ਵਿੱਚ ਫਸ ਗਏ। ਕਹਿੰਦਾ ਸੀ ਕਿ ਕਾਇਰ ਆਪਣੇ ਘਰ ਦੇ ਅੰਦਰ ਬੋਲ ਸਕਦਾ, ਆਪਣੇ ਘਰ ਦੇ ਦਰਵਾਜ਼ੇ ਤੋਂ ਬਾਹਰ ਨਹੀਂ ਬੋਲ ਸਕਦਾ, ਤੇ ਅਸੀਂ ਤੇਰੇ ਘਰ ਦੇ ਵੱਲ ਪ੍ਰਵੇਸ਼ ਕੀਤਾ ਹੈ ਤੇ ਤੂੰ ਆਪਣੇ ਘਰ ਦੇ ਵਿੱਚ ਹੀ ਇਹ ਬਿੱਲ ਲਾਏ ਹੈ, ਆਪ ਹੀ ਵਿਆਕੁਲ ਹੋ ਕਰਕੇ ਬੋਲ ਰਹੇ ਹੈ, ਇਹੀ ਤੇਰੇ ਵਿੱਚ ਕਾਇਰਪੁਣਾ ਹੈ, ਕਮਜ਼ੋਰੀ ਹੈ।
ਦੇਖਣੇ ਕੀ ਇੱਛਾ ਔਰ ਧਾਗੇ ਆਏ ਜਾਏ ਦੂਰ।
ਔਰ ਇਹ ਦੇਖਣ ਦੀ ਇੱਛਾ ਹੈ ਸਾਡੀ, ਇਸ ਵਾਸਤੇ ਅਸੀਂ ਦੂਰ ਤੋਂ ਚੱਲ ਕਰਕੇ ਇਸ ਦੇਸ਼ ਨੂੰ ਵੀ ਵੇਖਣ ਵਾਸਤੇ ਆ ਗਏ ਹਾਂ। ਹੁਣ ਜਿੱਥੇ ਤੱਕ ਸਾਡਾ ਦਿਲ ਕਰੇਗਾ ਉੱਥੇ ਤੱਕ ਚੱਲ ਕਰਕੇ ਸੁਮੇਰ ਪਰਬਤ ਦੀ ਸੈਰ ਕਰਾਂਗੇ, ਜਾ ਕਰਕੇ ਦੁਨੀਆ ਦੇਖਾਂਗੇ।
ਬੋਲ ਕੇ ਡਰਾਵੇ ਨਹਿ ਜਾ ਤੇ ਹਟ ਜਾਏ ਹੈ।
ਜੇਕਰ ਤੂੰ ਇਹੋ ਜਿਹੇ ਵਿਅਰਥ ਬੋਲ ਬੋਲ ਕੇ ਸਾਨੂੰ ਡਰਾਉਣਾ ਵੀ ਚਾਹੇ ਤੇ ਅਸੀਂ ਤੇਰੇ ਬੋਲਾਂ ਤੋਂ ਡਰਨ ਨਹੀਂ ਲੱਗੇ, ਔਰ ਤੇਰੇ ਕਹੇ ਤੋਂ ਅਸੀਂ ਇੱਥੋਂ ਹਟ ਕਰਕੇ ਵਾਪਸ ਜਾਣਾ ਨਹੀਂ ਹੈ।
ਵੇਖ ਏਕੰਕਾਰੀ ਨਿਤ ਆਰਿਅੰਤ ਹੋਤ ਸਤ।
ਫਿਰ ਜੇ ਤੂੰ ਕਹਿੰਦਾ ਕਿ ਲਿਬਾਸ ਕਿਹੜਾ ਧਾਰਨ ਕੀਤਾ? ਮਹਾਰਾਜ ਕਹਿੰਦੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਲਿਬਾਸ ਧਾਰਨ ਕੀਤਾ ਹੋਇਆ, ਸਾਬਤ ਸੂਰਤ ਦਸਤਾਰ ਸਿਰਾ। ਮਹਾਰਾਜ ਕਹਿੰਦੇ ਇਹ ਅਸੀਂ ਉਹ ਏਕੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਲਿਬਾਸ ਧਾਰਨ ਕੀਤਾ ਆਪਣੇ ਸਰੀਰ ਤੇ, ਉਹੀ ਪਰਮੇਸ਼ਰ ਦਾ ਲਿਬਾਸ ਹੈ, ਉਹੀ ਅਸੀਂ ਧਾਰਨ ਕੀਤਾ ਹੋਇਆ।
ਕਹਾਂ ਕੀ ਕਿਆ ਪਹੁੰਚਣਾ ਹੈ ਕੈਸੇ ਸਮਝਾਏ ਹੈ।
ਔਰ ਕਿਵੇਂ ਤੂੰ ਸਾਨੂੰ ਸਮਝਾ ਸਕਦਾ ਹੈ? ਕਿਉਂਕਿ ਤੇਰੀ ਪਹੁੰਚ ਤਾਂ ਉਸ ਏਕੰਕਾਰ ਸਤਿਗੁਰੂ ਤੱਕ ਨਹੀਂ ਹੈ। ਅਸੀਂ ਉਸ ਸਤ ਦਾ ਇਹ ਲਿਬਾਸ ਧਾਰਨ ਕੀਤਾ, ਉਸ ਤਾਈਂ ਸਾਡੀ ਪਹੁੰਚ ਹੈ। ਤੇਰੀ ਪਹੁੰਚ ਉਸ ਸਤ ਅਕਾਲ ਪੁਰਖ ਵਾਹਿਗੁਰੂ ਦੇ ਤਾਈਂ ਨਹੀਂ ਹੈ, ਤੇ ਤੂੰ ਸਾਨੂੰ ਕਿਵੇਂ ਉਪਦੇਸ਼ ਦੇ ਕੇ ਸਮਝਾ ਸਕਦਾ ਹੈ? ਇੱਕ ਤੁੱਛ ਬੁੱਧੀ ਵਾਲਾ ਵਿਅਕਤੀ ਕਿਸੇ ਗਿਆਨਵਾਨ ਨੂੰ ਕਿਵੇਂ ਸਮਝਾ ਦੇਵੇਗਾ? ਉਹ ਤੇ ਇਵੇਂ ਹੋਵੇਗਾ ਜਿਵੇਂ ਸੂਰਜ ਦੇ ਸਾਹਮਣੇ ਕੋਈ ਦੀਵਾ ਬਲਾ ਕੇ ਰੱਖ ਦਈਏ ਤੇ ਉਹ ਬਲਿਆ ਹੋਇਆ ਦੀਵਾ ਸੂਰਜ ਦੇ ਪ੍ਰਕਾਸ਼ ਨੂੰ ਕਿਵੇਂ ਮਦਦ ਪਾ ਸਕਦਾ? ਗੋਰਖਨਾਥ ਆਪ ਤਾਂ ਪਹੁੰਚ ਪਰਮੇਸ਼ਰ ਤੱਕ ਕਰ ਨਹੀਂ ਸਕਿਆ ਤੇ ਆਪ ਪਰਮੇਸ਼ਰ ਨੂੰ ਉਪਦੇਸ਼ ਦੇ ਰਿਹਾ, ਤੇ ਗਰੀਬ ਨਿਵਾਜ ਕਹਿੰਦੇ ਐ ਗੋਰਖਨਾਥ ਤੇਰੀ ਪਹੁੰਚ ਉਸ ਸਤ ਸਰੂਪ ਤੱਕ ਨਹੀਂ ਹੈ, ਤੇ ਤੂੰ ਸਾਨੂੰ ਕੀ ਉਪਦੇਸ਼ ਦੇ ਸਕਦਾ ਹੈ?
ਹੱਠ ਕੈਸੇ ਤਿਆਗੈ ਹੱਠ ਹੀ ਸੇ ਸੂਰਾ ਪੂਰਾ ਹੋਏ।
ਮਹਾਰਾਜ ਕਹਿੰਦੇ ਫਿਰ ਤੂੰ ਸਵਾਲ ਕੀਤਾ ਕਿ ਹੱਠ ਛੱਡ ਦੇ, ਹੱਠ ਛੱਡਣੇ ਕਰਕੇ ਤੈਨੂੰ ਸੁੱਖ ਮਿਲੇਗਾ, ਜੇ ਹੱਠ ਧਾਰਨ ਕਰਕੇ ਰੱਖੇਗਾ ਦੁੱਖ ਪਾਵੇਂਗਾ। ਤੇ ਮਹਾਰਾਜ ਕਹਿੰਦੇ ਅਸੀਂ ਹੱਠ ਨੂੰ ਕਿਉਂ ਤਿਆਗੀਏ? ਹੱਠ ਕਰਕੇ ਹੀ ਤਾਂ ਮਨੁੱਖ ਸਿਮਰਨ ਕਰ ਸਕਦਾ ਹੈ, ਹੱਠ ਕਰਕੇ ਹੀ ਸਿਮਰ ਸੇਵਾ ਕਰ ਸਕਦਾ ਹੈ, ਹੱਠ ਕਰਕੇ ਹੀ ਬੰਦਗੀ ਕਰ ਸਕਦਾ, ਭਗਤੀ ਕਰ ਸਕਦਾ, ਸਤਸੰਗਤ ਕਰ ਸਕਦਾ ਹੈ। ਜਿਸ ਮਨੁੱਖ ਦੇ ਕੋਲ ਹੱਠ ਨਹੀਂ ਹੈ ਉਹ ਬੰਦਗੀ ਨਹੀਂ ਕਰ ਸਕਦਾ, ਸਿਮਰਨ ਨਹੀਂ ਕਰ ਸਕਦਾ, ਉਹ ਤਾਂ ਅਵੇਸਲਾ ਹੋ ਜਾਵੇਗਾ, ਆਲਸੀ ਹੋ ਜਾਵੇਗਾ। ਹੱਠ ਕਰਕੇ ਹੀ ਸੂਰਮਗਤੀ ਨੂੰ ਪ੍ਰਾਪਤ ਹੁੰਦਾ, ਜਿਸ ਵਿਅਕਤੀ ਕੋਲ ਹੱਠ ਹੈ ਉਹੀ ਸੂਰਮਾ ਕਹਿਲਾ ਸਕਦਾ ਹੈ।
ਗੁਰਪੁਰਾ ਕਿਨੋ ਨਾ ਹੈ ਜਾਂ ਤੇ ਤੂੰ ਅਲਾਏ ਹੈ।
ਇਸ ਵਾਸਤੇ ਐ ਗੋਰਖਨਾਥ ਤੂੰ ਆਪ ਨੇ ਹੀ ਪੂਰਾ ਗੁਰੂ ਧਾਰਨ ਨਹੀਂ ਕੀਤਾ, ਤੂੰ ਵੀ ਅਜੇ ਅਧੂਰਾ ਹੀ ਤੁਰਿਆ ਫਿਰਦਾ, ਜਿਸ ਕਰਕੇ ਤੂੰ ਕੂੜ ਹੀ ਬੋਲ ਰਿਹਾ ਹੈ।
ਰਵਈਆ ਜੋਗ ਤੇ ਹੋਤ ਸਰੀਰ ਸਦਾ ਥਿਰ।
ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਤੀਸਰੇ ਬੰਦ ਦੇ ਵਿੱਚ ਫਿਰ ਸਵਾਲ ਕਰਦਾ, ਕਹਿਣ ਲੱਗਾ ਐ ਤਪਾ ਜੀ, ਜੋਗ ਮਤ ਧਾਰਨ ਕਰਨ ਦੇ ਨਾਲ ਸਰੀਰ ਜਿਹੜਾ ਇਹ ਸਥਿਰ ਹੋ ਜਾਂਦਾ ਹੈ, ਆਉਣ ਜਾਣ ਤੋਂ ਬਚ ਜਾਂਦਾ, ਕਿਉਂਕਿ ਉਮਰਾਂ ਵਧਾ ਲਓ ਜਿੰਨਾ ਚਿਰ ਮਰਜ਼ੀ ਬੈਠੇ ਰਹੋ, ਚਾਹੇ ਚਾਰ ਯੁੱਗ ਦੀ ਉਮਰ ਬਣਾ ਲਈਏ, ਚਾਹੇ ਇਸੇ ਤਰ੍ਹਾਂ ਹੋਰ 10 ਗੁਣਾ 20 ਗੁਣਾ ਵਧਾ ਲਈਏ। ਕਹਿਣ ਲੱਗਾ ਇਹ ਜੋਗ ਮਤ ਧਾਰਨ ਕਰ ਲਵੋਗੇ ਤੇ ਲਮੇਰੀ ਉਮਰ ਮਿਲ ਜਾਵੇਗੀ, ਸਰੀਰ ਸਥਿਰ ਹੋ ਜਾਵੇਗਾ।
ਨਾਉ ਨਿਰ ਸਿੱਧ 18 ਪਾਸੂ।
ਫਿਰ ਇਸ ਜੋਗ ਮਤ ਨੂੰ ਕਮਾ ਕਰਕੇ ਨੌ ਨਿਧੀਆਂ ਤੇ 18 ਸਿੱਧੀਆਂ ਪ੍ਰਾਪਤ ਹੋ ਜਾਣਗੀਆਂ।
ਪੂਜ ਬਣੇ ਜਗ ਮੈਂ ਪ੍ਰਗਟਾਏ,
ਫਿਰ ਤੇਰੀ ਪੂਜਾ ਬੜੀ ਵੱਧ ਜਾਵੇਗੀ, ਸਾਰੇ ਸੰਸਾਰ ਦੇ ਵਿੱਚ ਤੇਜ ਪ੍ਰਤਾਪ ਹੋਵੇਗਾ, ਸਾਰੇ ਤੇਰੀ ਪੂਜਾ ਕਰਨਗੇ।
ਪਰ ਜਾਏ ਚਲੇ ਸਭ ਉੱਪਰ ਤਾਸੂ,
ਸਾਰਿਆਂ ਦੇ ਉੱਪਰ ਤੇਰਾ ਹੁਕਮ ਚੱਲੇਗਾ, 84 ਸਿੱਧਾਂ ਦੀ ਮੰਡਲੀ ਦੇ ਉੱਪਰ ਵੀ ਤੇਰਾ ਹੀ ਹੁਕਮ ਚੱਲੇਗਾ। ਜਿਵੇਂ ਵੀ ਤੇਰੀ ਚਾਹਨਾ ਹੋਵੇਗੀ ਤੇਰੇ ਹਿਰਦੇ ਦੀ, ਉਵੇਂ ਕਰਮ ਕਰ ਲਵੀ।
ਉਹ ਕਰ ਲੇ ਵਧੇ ਬਲ ਰਾਸੂ,
ਔਰ ਇਸ ਤਰੀਕੇ ਦੇ ਨਾਲ ਜੇ ਤੂੰ ਯੋਗ ਮਤ ਨੂੰ ਅਪਣਾ ਲਵੇਗਾ, ਤੇਰੇ ਬਹੁ ਬਲ ਦਾ ਰਾਸ ਭਵ ਪੂੰਜੀ ਬਹੁਤੀ ਵੱਧ ਜਾਵੇਗੀ, ਤੇਰਾ ਤੇਜ ਪ੍ਰਤਾਪ ਵੱਧ ਜਾਵੇਗਾ, ਔਰ ਤੂੰ ਆਪਣੇ ਬਲ ਕਰਕੇ ਸਾਰਿਆਂ ਦੇ ਉੱਪਰ ਆਪਣਾ ਹੁਕਮ ਚਲਾ ਸਕਦਾ ਹੈ।
ਪੂਰਨ ਹੋਏ ਗੁਣ ਰੂਰਨ ਸੋ ਮਨ,
ਫਿਰ ਇਹ ਜਿਹੜਾ ਮਨ ਹੈ ਹਿਰਦਾ ਹੈ, ਸੁੰਦਰ ਗੁਣਾ ਕਰਕੇ ਪਰਿਪੂਰਨ ਹੋ ਜਾਵੇਗਾ, ਭਰਪੂਰ ਹੋ ਜਾਵੇਗਾ, ਭਰ ਜਾਵੇਗਾ।
ਪੂਰਨ ਮਾਨ ਕੇ ਸੀਖ ਪ੍ਰਿਆਸੂ,
ਔਰ ਮੇਰੀ ਇਹ ਕਹੀ ਹੋਈ ਗੱਲ ਨੂੰ ਛੇਤੀ ਮੰਨ ਲੈ ਤੇ ਤੂੰ ਪਰਿਪੂਰਨ ਹੋ ਜਾਵੇਗਾ ਸਹਿਤ ਗੁਣਾ ਦੇ।
ਸਵਈਆ ਚੋਰ ਦਈ ਤਨ ਹੰਤ ਹੁਤੀ ਚਿੱਤ,
ਇਸ ਵੇਲੇ ਮਹਾਰਾਜ ਉੱਤਰ ਦਿੰਦੇ ਗੋਰਖਨਾਥ ਨੂੰ, ਕਹਿਣ ਲੱਗੇ ਐ ਗੋਰਖਨਾਥ, ਜਿਹੜੀ ਅਸੀਂ ਆਪਣੇ ਸਰੀਰ ਦੇ ਅੰਦਰੋਂ ਹੰਗਤਾ ਛੱਡ ਦਿੱਤੀ ਹੈ, ਆਪਣੀ ਅਪਣਤ ਛੱਡ ਦਿੱਤੀ ਹੈ, ਮੇਰ ਤੇਰ ਛੱਡ ਦਿੱਤੀ ਹੈ,
ਰੱਖਣ ਕੋ ਫਿਰ ਕੌਣ ਹੈ ਕੰਮ,
ਫਿਰ ਇਹਨੂੰ ਰੱਖ ਕਰਕੇ ਅਸੀਂ ਕੀ ਕਰਨਾ, ਸਰੀਰ ਨੂੰ ਰੱਖ ਕੇ ਵੀ ਕੀ ਕਰਨਾ, ਜੇ ਹਜ਼ਾਰਾਂ ਸਾਲ ਦੀ ਉਮਰ ਵੱਧ ਗਈ, ਇਹ ਸਰੀਰ ਨੂੰ ਨਾ ਸਮਝਿਆ ਕਿ ਅਸੀਂ ਨਾਸ਼ ਕਰਨਾ ਹੈ, ਇਹ ਚੋਲਾ ਸਾਂਭ ਕੇ ਰੱਖ ਲਿਆ ਤੇ ਸਰੀਰ ਦੀ ਹੰਗਤਾ ਇਹ ਅੰਦਰ ਬਣੀ ਰਹਿਣੀ ਹੈ, ਅਸੀਂ ਤਾਂ ਹੰਗਤਾ ਪਹਿਲਾਂ ਹੀ ਸਰੀਰ ਦੀ ਤਿਆਗ ਦਿੱਤੀ ਹੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਇਸ ਵਾਸਤੇ ਇਹ ਪੁਰਾਣਾ ਚੋਲਾ ਅਸੀਂ ਰੱਖ ਨਹੀਂ ਸਕਦੇ, ਇਹ ਹੰਗਤਾ ਪਹਿਲਾਂ ਹੀ ਤਿਆਗ ਚੁੱਕੇ ਹਾਂ, ਇਸ ਵਾਸਤੇ ਸਾਡੇ ਅੰਦਰ ਇਸ ਨੂੰ ਵਧਾਉਣ ਦਾ ਕੋਈ ਲਾਲਚ ਨਹੀਂ ਹੈ। ਫਿਰ ਜਿਹੜੀ ਤੂੰ ਕਹਿੰਦਾ ਕਿ ਇਸ ਸਰੀਰ ਨੂੰ ਸਥਿਰ ਕਰ ਲਈਏ, ਯੋਗ ਮਤ ਅਪਣਾ ਲਈਏ, ਰਿਧੀਆਂ ਸਿੱਧੀਆਂ ਹਾਸਲ ਹੋ ਜਾਂਦੀਆਂ ਨੇ, ਤੇ ਗਰੀਬ ਨਿਵਾਜ ਕਹਿੰਦੇ ਇਹ ਰਿਧੀਆਂ ਸਿੱਧੀਆਂ ਪਰਮੇਸ਼ਰ ਦੇ ਨਾਮ ਜਪਣੇ ਕਰਕੇ ਮਿਲ ਜਾਂਦੀਆਂ ਨੇ, 18 ਸਿੱਧੀਆਂ 9 ਨਿਧੀਆਂ ਪ੍ਰਾਪਤ ਹੁੰਦੀਆਂ ਹਨ।
ਤੁਰੋਵਰ ਸ੍ਰੀ ਹਰ ਨਾਮ,
ਪਰਮੇਸ਼ਰ ਦਾ ਜੋ ਨਾਮ ਕਾਬਲ ਬ੍ਰਿਸ਼ ਦੀ ਤਰ੍ਹਾਂ ਹੈ, ਇਹ ਮਹਾਰਾਜ ਕਹਿੰਦੇ ਜਪਣ ਕਰਕੇ ਹੀ 9 ਨਿਧੀਆਂ 18 ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ। ਨਾਮ ਨਿਧੀ 18 ਹੈ ਸਿੱਧੀ ਪਿੱਛੇ ਲੱਗੀਆਂ ਫਿਰ ਇਹ, ਜੋ ਹਰ ਹਿਰਦੇ ਸਦਾ ਵਸਾਏ, ਜਿਨ੍ਹਾਂ ਨੇ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਨਾਮ ਦੇ ਕਲਪ ਬ੍ਰਿਸ਼ ਨੂੰ ਬਣਾ ਲਿਆ, ਮਹਾਰਾਜ ਕਹਿੰਦੇ ਫਿਰ ਜਿਹੜੀ ਵੀ ਮੰਗ ਮੰਗੇਗਾ ਉਹੀ ਪੂਰੀ ਹੋ ਜਾਵੇਗੀ। ਲਗਮਾ ਮਹਿਮਾ ਅਣਮਾ ਇਹ ਜਿਹੜੀਆਂ ਸਿੱਧੀਆਂ ਨੇ, ਇਹ ਆਪਣੇ ਆਪ ਹੀ ਪ੍ਰਾਪਤ ਹੋ ਆਉਂਦੀਆਂ ਨੇ, ਤੇ ਜਿਹੜਾ ਜਗਿਆਸੂ ਇਹਨਾਂ ਨੂੰ ਪ੍ਰਾਪਤ ਕਰਕੇ ਇਸ ਅਵਸਥਾ ਤੋਂ ਲੰਘ ਜਾਂਦਾ ਹੈ, ਉਹ ਤਾਂ ਇਹਨਾਂ ਦਾ ਪ੍ਰਯੋਗ ਵੀ ਨਹੀਂ ਕਰਦਾ, ਉਹ ਕਹਿੰਦਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ, ਮਹਾਰਾਜ ਕਹਿੰਦੇ ਉਹ ਤੇ ਕਾਗ ਦੀ ਵਿਸ਼ਟਾ ਸਮਝ ਕਰਕੇ ਤਿਆਗ ਦਿੰਦਾ, ਉਹ ਪਰਮੇਸ਼ਰ ਦੇ ਨਾਮ ਦੀ ਪ੍ਰੀਤੀ ਦੇ ਵਿੱਚ ਪ੍ਰੇਮ ਪਾ ਕੇ ਰੱਖਦਾ ਕਿ ਮੈਨੂੰ ਤਾਂ ਪ੍ਰੇਮ ਹੀ ਚਾਹੀਦਾ, ਨਾਮ ਹੀ ਚਾਹੀਦਾ ਕਿ ਇਹ ਮੈਂ ਜਪੀ ਜਾਵਾਂ, ਆਨੰਦ ਬਣਿਆ ਰਹੇ। ਸਤਿਗੁਰੂ ਮਹਾਰਾਜ ਕਹਿੰਦੇ ਇਹ ਰਿਧੀਆਂ ਸਿੱਧੀਆਂ ਇਸ ਯੋਗ ਮਤ ਨੂੰ ਧਾਰਨ ਕਰਕੇ ਜਾਂ ਸਦੇ ਸਰੀਰ ਦੀ ਉਮਰਾ ਵਧਾ ਕਰਕੇ ਸਰੀਰ ਨੂੰ ਸਥਿਰ ਰੱਖਣੇ ਕਰਕੇ ਪ੍ਰਾਪਤ ਨਹੀਂ ਹੁੰਦੀਆਂ, ਪਰਮੇਸ਼ਰ ਦੇ ਨਾਮ ਜਪਣੇ ਕਰਕੇ ਆਪੇ ਹੀ ਪ੍ਰਾਪਤ ਹੋ ਜਾਂਦੀਆਂ ਹਨ।
ਦੇਵ ਤਰੋਵਰ ਸ੍ਰੀ ਹਰ ਨਾਮ,
ਜੋ ਸਤਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਹੈ, ਇਹ ਵੀ ਕਲਪ ਬ੍ਰਿਸ਼ ਹੈ, ਭਾਵ ਦੇਵਤਿਆਂ ਦਾ ਰੁੱਖ ਹੈ।
ਮਨ ਮਾਹੇ ਪਜਾਵਨ ਕੀ ਮਨ,
ਸਤਿਗੁਰੂ ਮਹਾਰਾਜ ਕਹਿੰਦੇ ਜਿਹੜੀ ਮਨ ਨੂੰ ਪਜਾਉਣ ਦੀ ਗੱਲ ਹੈ, ਤੂੰ ਕਹਿੰਦਾ ਸੰਸਾਰ ਦੇ ਵਿੱਚ ਪੂਜਾ ਹੋਵੇਗੀ,
ਭਾਸ਼ਣ ਨਾਸ ਕਰੀ ਵੱਡੇ ਆਮੂ,
ਮਹਾਰਾਜ ਕਹਿੰਦੇ ਇਹ ਵੱਡਾ ਆਮੂ ਨਾਮ ਹੁੰਦਾ ਰੋਗ ਦਾ, ਇਹ ਤਾਂ ਪਹਿਲਾਂ ਹੀ ਵੱਡਾ ਰੋਗ ਅਸੀਂ ਆਪਣੇ ਅੰਦਰੋਂ ਨਾਸ ਕਰ ਦਿੱਤਾ, ਇਸ ਦੀ ਜਿਉਣ ਦੀ ਆਸਾ ਹੀ ਮੁਕਾ ਦਿੱਤੀ ਹੈ, ਇਸ ਵਾਸਤੇ ਇਹ ਮਨ ਪਹਿਲਾਂ ਹੀ ਆਪਣੇ ਵਸ ਵਿੱਚ ਕੀਤਾ ਹੋਇਆ। ਮਹਾਰਾਜ ਨੇ ਤਾਂ ਹੀ ਜਪਜੀ ਸਾਹਿਬ ਜੀ ਦੇ ਵਿੱਚ ਸਿੱਧਾਂ ਨੂੰ ਉਪਦੇਸ਼ ਦਿੰਦਿਆਂ ਹੋਇਆ ਕਿਹਾ ਸੀ, ਮਨ ਜੀਤੈ ਜਗ ਜੀਤ, ਜੇ ਮਨ ਦੇ ਉੱਪਰ ਜਿੱਤ ਪ੍ਰਾਪਤ ਹੋ ਗਈ, ਸੰਸਾਰ ਦੇ ਉੱਪਰ ਆਪੇ ਪ੍ਰਾਪਤ ਹੋ ਜਾਣੀ ਹੈ, ਤੁਹਾਨੂੰ ਆਪਣੀ ਵਡਿਆਈ ਕਰਾਉਣ ਦੀ ਲੋੜ ਨਹੀਂ, ਪੂਜਾ ਕਰਾਉਣ ਦੀ ਲੋੜ ਨਹੀਂ, ਜੇ ਤੁਸੀਂ ਇਸ ਮਨ ਨੂੰ ਅਪਣਾ ਲਿਆ, ਆਪਣੇ ਵਸੀਕਾਰ ਕਰ ਲਿਆ, ਜਿੱਤ ਪ੍ਰਾਪਤ ਕਰ ਲਈ, ਪ੍ਰਸਿੱਧੀ ਆਪੇ ਹੋ ਜਾਣੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਇਹ ਵਿਵਾਸ਼ਨਾ ਔਰ ਇਹ ਰੋਗ ਪਹਿਲਾਂ ਹੀ ਨਾਸ਼ ਕਰ ਚੁੱਕੇ ਹਾਂ,
ਵਾਹੇ ਕੀ ਚਾਹੇ ਨਹੀਂ ਔਰ ਮਾਹੇ,
ਹੁਣ ਹਿਰਦੇ ਦੇ ਵਿੱਚ ਸਾਨੂੰ ਇਹੋ ਜਿਹੀ ਕੋਈ ਚਾਹਨਾ ਨਹੀਂ ਹੈ ਕਿ ਸਾਡੀ ਪ੍ਰਸਾਦ ਸੰਸਾਰ ਦੇ ਵਿੱਚ ਪ੍ਰਸਿੱਧੀ ਹੋਵੇ, ਸਾਡਾ ਤੇਜ ਪ੍ਰਤਾਪ ਵਧੇ, ਸਾਡੀ ਕੋਈ ਪੂਜਾ ਕਰੇ, ਇਹੋ ਜਿਹੀਆਂ ਵਾਸ਼ਨਾ ਸਾਰੀਆਂ ਮਿਟੀਆਂ ਹਨ।
ਅਗਾਏ ਰਹੇ ਸੁਖ ਭਾਇ ਅਬ੍ਰਹਮੂ,
ਕਿਉਂਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਅਬ੍ਰਹਮੂ ਜੋ ਸੁੰਦਰ ਪਰਮੇਸ਼ਰ ਹੈ, ਤੇ ਇਸ ਨੂੰ ਆਪਣੇ ਹਿਰਦੇ ਵਿੱਚ ਵਸਾ ਕਰਕੇ ਹਮੇਸ਼ਾ ਵਾਸਤੇ ਸੁਖ ਪ੍ਰਾਪਤ ਕੀਤਾ ਹੋਇਆ।
ਸਵਈਆ ਗੋਰਖ ਸੋਨ ਸੁਨੇ ਜਬ ਬੈਨ,
ਜਦੋਂ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅਧਿਆਤਮਕ ਪੱਖ ਤੋਂ ਉੱਚੇ ਵਿਚਾਰ ਗਿਆਨ ਵਾਲੇ ਗੋਰਖਨਾਥ ਨੇ ਆਪਣੇ ਕੰਨਾਂ ਵਿੱਚ ਸੁਣੇ,
ਲਹੀ ਮਨ ਮੈਂ ਇਹ ਮਾਨਤ ਨਾਹੀ।
ਇਸ ਵੇਲੇ ਆਪਣੇ ਮਨ ਦੇ ਅੰਦਰ ਵਿਚਾਰਾਂ ਕਰਨ ਲੱਗਾ ਕਿ ਇਹ ਤਪਾ ਮੇਰੀਆਂ ਕਹੀਆਂ ਹੋਈਆਂ ਗੱਲਾਂ ਨੂੰ ਨਹੀਂ ਮੰਨਣ ਵਾਲਾ, ਕਿਉਂਕਿ ਆਪਣਾ ਸਾਰਾ ਗਿਆਨ ਵਰਤ ਕੇ ਦੇਖ ਲਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਮਤ ਵਿੱਚ ਆਉਣ ਵਾਸਤੇ ਬੜੇ ਯਤਨ ਕੀਤੇ, ਪ੍ਰੇਰਿਤ ਕੀਤਾ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅੱਗੋਂ ਗਿਆਨ ਦੇ ਕਰਕੇ ਇਸ ਦੇ ਹੰਕਾਰ ਨੂੰ ਨਿਵਰਤ ਕੀਤਾ। ਮਨ 'ਚ ਜਾਣ ਲਿਆ ਕਿ ਇਹ ਤਪਾ ਮੇਰੀ ਗੱਲ 'ਤੇ ਨਹੀਂ ਯਕੀਨ ਕਰੇਗਾ। ਜਿਸ ਭਾਵਨਾ ਨੂੰ ਲੈ ਕੇ ਆਇਆ ਸੀ, ਭਰਥਰੀ ਨੂੰ ਕਹਿ ਕੇ ਆਇਆ ਸੀ ਕਿ ਮੈਂ ਉਸ ਨੂੰ ਆਪਣੇ ਤਪੇ ਨੂੰ ਇਸ ਮਤ ਦੇ ਵਿੱਚ ਮਿਲਾ ਲਵਾਂਗਾ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਨਕਾਰ ਕਰ ਦਿੱਤਾ। ਇਹ ਮਨ ਵਿੱਚ ਵਿਚਾਰਾਂ ਕਰਦਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਮੇਰੇ ਹੁਣ ਕਹੇ ਹੋਏ ਬੋਲਾਂ 'ਤੇ ਯਕੀਨ ਨਹੀਂ ਕਰਨਗੇ ਔਰ ਇਸ ਮਤੇ ਵਿੱਚ ਨਹੀਂ ਆਉਣਗੇ।
ਲਾਏ ਅਬੇ ਸ਼ਕਤੀ ਪਰਖੋਂ।
ਫਿਰ ਕਹਿੰਦਾ ਕਿ ਜੇ ਮੈਂ ਹੁਣ ਇੱਕ ਸ਼ਕਤੀ ਕਰਕੇ ਪਰਖ ਲਵਾਂ, ਕੋਈ ਕਲਾ ਵਰਤ ਲਵਾਂ ਇਹਨਾਂ ਦੇ ਸਾਹਮਣੇ, ਹੋ ਸਕਦਾ ਸ਼ਕਤੀ ਕਰਕੇ ਮੇਰੇ ਮਤ ਵਿੱਚ ਆ ਜਾਣ।
ਮੁਖ ਬੋਲ ਹੈ ਕਿਥੋਂ ਸਾਚੋਂ ਪਿਆਹੀ।
ਇਸ ਵੇਲੇ ਕਹਿਣ ਲੱਗਾ ਆਪਣੇ ਮੁਖ ਤੋਂ ਕਿ ਕੀ ਤੂੰ ਇਹ ਜਿਹੜੇ ਬਚਨ ਕਹੇ ਨੇ ਇਹ ਸੱਚੇ ਵੀ ਨੇ, ਤੂੰ ਅਪਣਾਉਣਾ ਵੀ ਹੈ ਇਹਨਾਂ ਨੂੰ, ਤੇਰੇ ਵਿੱਚ ਕੋਈ ਇਹੋ ਜਿਹੀ ਕਲਾ ਵੀ ਹੈ। ਜਿਸ ਸਿਲਾ ਦੇ ਉੱਪਰ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬੈਠੇ ਸਨ,
ਬਲਕੀਨ ਉਡਾਵਨ ਕੋ ਬਹੁਤਾਹੀ।
ਇਸ ਵੇਲੇ ਗੋਰਖਨਾਥ ਨੇ ਆਪਣੇ ਜੰਤਰ ਮੰਤਰ ਦੀ ਵਿਦਿਆ ਪੜ੍ਹੀ, ਸਲੋਕ ਪੜ੍ਹੇ ਕਿ ਇਹ ਜਿਹੜੀ ਸਿਲਾ ਹੈ ਇਹ ਨਾਲ ਹੀ ਤਪੇ ਨੂੰ ਲੈ ਕੇ ਆਕਾਸ਼ ਵੱਲ ਉੱਡ ਜਾਵੇ, ਕਿਉਂਕਿ ਇਰਦੀਆਂ ਸਿੱਧੀਆਂ ਹਾਸਲ ਕੀਤੀਆਂ ਸਨ। ਪਰ ਦੋ ਜਹਾਨ ਦੇ ਵਾਲੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਇਸ ਦੀਆਂ ਕਲਾ ਕੀ ਕਹਿੰਦੀਆਂ ਸਨ। ਸਭ ਤੋਂ ਸ਼੍ਰੋਮਣੀ ਮੰਤਰ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਗਿਆਸੂਆਂ ਨੂੰ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਦਿੱਤਾ ਕਿ ਜੇ ਕੋਈ ਇਹੋ ਜਿਹੀ ਅਵਸਥਾ ਬਣ ਵੀ ਜਾਵੇ, ਆਪਣੇ ਹਿਰਦੇ ਦੇ ਅੰਦਰ ਇੱਕ ਓਅੰਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਦਾ ਪਾਠ ਕਰਦੇ ਰਹਿਣ। ਜਿੰਨੇ ਵੀ ਜੰਤਰ ਮੰਤਰ ਤੰਤਰ ਨੇ ਸਭ ਫਿੱਕੇ ਪੈ ਜਾਂਦੇ ਨੇ, ਕਿਸੇ ਦਾ ਵਸ ਨਹੀਂ ਚੱਲਦਾ, ਕੋਈ ਜਿੰਨਾ ਮਰਜ਼ੀ ਜ਼ੋਰ ਲਾਉਂਦਾ ਰਹੇ। ਗੋਰਖਨਾਥ ਨੇ ਆਪਣਾ ਜ਼ੋਰ ਲਾਇਆ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਸ ਸਿਲਾ ਦੇ ਉੱਪਰ ਬੈਠੇ ਨੇ ਇਸ ਸਿਲਾ ਨੂੰ ਉਡਾ ਦੇਵਾਂ, ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅਡੋਲ ਬੈਠੇ ਹੋਏ ਹਨ।
ਮੈਂ ਪਹਿਲੀ ਨਹਿ ਅੰਗਦ ਲਾਤ ਸੀ।
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸ ਨੇ ਉੱਡਣਾ ਤੇ ਕੀ ਸੀ, ਉਹ ਜਿਹੜੇ ਜਿਸ ਸਿਲਾ ਤੇ ਮਹਾਰਾਜ ਬੈਠੇ ਉਹ ਸਿਲਾ ਹਿੱਲ ਵੀ ਨਾ ਸਕੀ। ਗੋਰਖਨਾਥ ਨੇ ਆਪਣਾ ਪੂਰਾ ਜ਼ੋਰ ਲਾਇਆ ਉਡਾਉਣ ਦਾ, ਪਰ ਉਹ ਸਿਲਾ ਹਿੱਲਦੀ ਵੀ ਨਹੀਂ ਹੈ।
ਮੈਂ ਪਹਿਲੀ ਨਹਿ ਅੰਗਦ ਲਾਤ ਸੀ।
ਸਤਿਗੁਰੂ ਪਾਤਸ਼ਾਹ ਮਹਾਰਾਜ ਜਿਸ ਸਿਲਾ ਤੇ ਬੈਠੇ ਨੇ ਉਦਾਹਰਣ ਦਿੰਦੇ ਨੇ, ਕਹਿੰਦੇ ਜਿਵੇਂ ਤ੍ਰੇਤੇ ਦੇ ਵਿੱਚ ਸ੍ਰੀ ਰਾਮ ਚੰਦਰ ਰਾਵਣ ਨੂੰ ਮਾਰਨ ਵਾਸਤੇ ਲੰਕਾ ਦੇ ਵਿੱਚ ਗਏ ਸਨ, ਔਰ ਲੰਕਾ ਦੇ ਵਿੱਚ ਜਾ ਕਰਕੇ ਜਿਹੜਾ ਬਾਲੀ ਤੇ ਸੁਗਰੀਵ ਸੀ ਦੋਨੇ ਭਰਾ, ਇਹਨਾਂ ਦਾ ਆਪਸ ਦੇ ਵਿੱਚ ਝਗੜਾ ਸੀ, ਤੇ ਇਸ ਵੇਲੇ ਸੁਗਰੀਵ ਸਤਿਗੁਰੂ ਜਿਵੇਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਣੀ ਭਗੀਰਥ ਪਿਆ, ਇਵੇਂ ਸੁਗਰੀਵ ਜਿਹੜਾ ਇਹ ਸ੍ਰੀ ਰਾਮ ਚੰਦਰ ਜੀ ਦੇ ਚਰਨੀ ਪਿਆ ਸੀ ਕਿ ਮੇਰੀ ਲਾਜ ਰੱਖੋ ਕਿ ਮੇਰੇ ਭਰਾ ਨੇ ਮੈਨੂੰ ਰਾਜ ਭਾਗ ਤੋਂ ਕੱਢ ਦਿੱਤਾ ਤੇ ਮੇਰੀ ਘਰਵਾਲੀ ਘਰਦਿਆਂ ਤੇ ਕਬਜ਼ਾ ਕਰ ਲਿਆ, ਤੇ ਸ੍ਰੀ ਰਾਮ ਚੰਦਰ ਜੀ ਨੂੰ ਆਪਣਾ ਸਾਥੀ ਮੰਨ ਕਰਕੇ ਕਿ ਜੇ ਤੁਸੀਂ ਮੇਰੀ ਮਦਦ ਕਰੋਗੇ ਤੇ ਫਿਰ ਮੈਂ ਤੁਹਾਡੀ ਮਦਦ ਕਰਨ ਵਾਸਤੇ ਲੰਕਾ ਜਾਵਾਂਗਾ, ਤੇ ਸ੍ਰੀ ਰਾਮ ਚੰਦਰ ਜੀ ਨੇ ਇਹ ਵਚਨ ਦਿੱਤਾ ਸੀ ਕਿ ਅਸੀਂ ਤੇਰੀ ਮਦਦ ਕਰਾਂਗੇ, ਤੇ ਰਾਮ ਚੰਦਰ ਜੀ ਦਾ ਵਚਨ ਮੰਨ ਕੇ ਜਦ ਸੁਗਰੀਵ ਆਇਆ ਬਾਲੀ ਦੇ ਨਾਲ ਜੰਗ ਕਰਨ ਵਾਸਤੇ ਤੇ ਬਾਲੀ ਨੇ ਕੁੱਟ ਕੇ ਵਾਪਸ ਭੇਜਿਆ ਕਿਉਂਕਿ ਦੋਨਾਂ ਦੇ ਭਰਾਵਾਂ ਦੀ ਪਛਾਣ ਨਾ ਹੋਈ, ਤੇ ਸ੍ਰੀ ਰਾਮ ਚੰਦਰ ਨੇ ਸੁਗਰੀਵ ਦੇ ਗਲ ਦੇ ਵਿੱਚ ਮਾਲਾ ਪਾ ਦਿੱਤੀ, ਤੇ ਬਾਲੀ ਨੇ ਇਹ ਵਰ ਲਿਆ ਹੋਇਆ ਸੀ ਕਿ ਜਿਹੜਾ ਸੂਰਮਾ ਮੇਰੇ ਸਾਹਮਣੇ ਆ ਕੇ ਜੰਗ ਕਰੇਗਾ ਉਸ ਦਾ ਮੈਂ ਅੱਧਾ ਬਲ ਆਪਣੇ ਵੱਲ ਖਿੱਚ ਸਕਾਂ, ਉਸਦੇ ਕੋਲ ਇਹ ਯੋਗ ਸਿੱਧ ਵਰ ਸੀ, ਤੇ ਸ੍ਰੀ ਰਾਮ ਚੰਦਰ ਨੂੰ ਭੇਜ ਸੁਗਰੀਵ ਨੇ ਸਾਰਾ ਦੇ ਦਿੱਤਾ ਕਿ ਉਸਦੇ ਕੋਲ ਇਹ ਵਰ ਹੈ, ਜੇ ਸਾਹਮਣੇ ਹੋ ਕੇ ਤੁਸੀਂ ਜੰਗ ਕਰੋਗੇ ਤਾਂ ਤੁਹਾਡਾ ਅੱਧਾ ਬਲ ਉਸਨੇ ਖਿੱਚ ਲੈਣਾ। ਧੋਖੇ ਦੇ ਨਾਲ ਸ੍ਰੀ ਰਾਮ ਚੰਦਰ ਜੀ ਨੇ ਬਾਲੀ ਨੂੰ ਮਾਰਿਆ, ਤੇ ਬਾਲੀ ਦਾ ਪੁੱਤਰ ਸੀ ਅੰਗਦ, ਜਿਸ ਦੀ ਐਗਜ਼ਾਮਪਲ ਉਦਾਹਰਣ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਦਿੱਤੀ ਹੈ, ਤੇ ਅੰਗਦ ਵੀ ਸ੍ਰੀ ਰਾਮ ਚੰਦਰ ਦੀ ਸ਼ਰਨ ਪੈ ਗਿਆ, ਤੇ ਇਸ ਵੇਲੇ ਸ੍ਰੀ ਰਾਮ ਚੰਦਰ ਜੀ ਨੇ ਰਾਵਣ ਦੀ ਸਭਾ ਦੇ ਵਿੱਚ ਰਾਜਦੂਤ ਬਣਾ ਕੇ ਅੰਗਦ ਨੂੰ ਭੇਜਿਆ ਕਿ ਤੂੰ ਰਾਵਣ ਨੂੰ ਇਹ ਗੱਲ ਕਹਿ ਕਿ ਬਿਨਾਂ ਜੰਗ ਕਰਨ ਤੋਂ ਸਮਝੌਤੇ ਦੇ ਨਾਲ ਸੀਤਾ ਨੂੰ ਵਾਪਸ ਕਰ ਦੇ, ਨਹੀਂ ਤਾਂ ਤੇਰੇ ਨਾਲ ਜੰਗ ਹੋਵੇਗਾ, ਤੂੰ ਜੰਗ ਦੇ ਵਿੱਚ ਮਾਰਿਆ ਜਾਵੇਂਗਾ। ਜਦ ਅੰਗਦ ਨੇ ਜਾ ਕੇ ਸਾਰੀ ਗੱਲ ਦੱਸੀ ਤੇ ਇਸ ਵੇਲੇ ਇਹ ਆਪਣੇ ਹੰਕਾਰ ਨੂੰ ਛੱਡ ਕੇ ਇਸ ਗੱਲ ਨੂੰ ਮੰਨਣ ਵਾਸਤੇ ਤਿਆਰ ਨਾ ਹੋਇਆ, ਤੇ ਅੰਗਦ ਨੇ ਆਪਣੀ ਲੱਤ ਅੱਗੇ ਕਰਕੇ ਕਹਿ ਦਿੱਤੀ ਕਿ ਜੇ ਤੂੰ ਏਡਾ ਹੀ ਬਲੀ ਹੈ ਜਾਂ ਤੇਰੇ ਕੋਲ ਏਡੇ ਬਲੀ ਨੇ ਤੇ ਉਹਨਾਂ ਨੂੰ ਮੇਰੇ ਸਾਹਮਣੇ ਲਿਆ, ਮੇਰੀ ਕੋਈ ਲੱਤ ਚੁੱਕ ਕੇ ਦਿਖਾਵੇ। ਰਾਵਣ ਦੀ ਭਰੀ ਹੋਈ ਸਭਾ ਦੇ ਵਿੱਚ ਕਿਸੇ ਨੇ ਵੀ ਅੰਗਦ ਦੀ ਲੱਤ ਨਹੀਂ ਸੀ ਚੁੱਕ ਸਕੇ,
ਇੰਨਾ ਭਾਰ ਇੰਨਾ ਵਜਨ ਆਪਣੀ ਲੱਤ ਦਾ ਅੰਗਦ ਨੇ ਬਣਾ ਲਿਆ ਸੀ। ਰਾਵਣ ਤੋਂ ਵੀ ਲੱਤ ਨੇ ਚੁੱਕੀ ਗਈ। ਜਦੋਂ ਰਾਵਣ ਨੇ ਆਪਣਾ ਸਿੰਘਾਸਣ ਛੱਡਿਆ ਕਿ ਮੈਂ ਲੱਤ ਚੁੱਕ ਦਿੰਦਾ, ਤੇ ਇਸ ਵੇਲੇ ਅੰਗਦ ਨੇ ਇਹ ਗੱਲ ਕਹਿ ਕੇ ਉਸਦੀ ਬੇਇੱਜ਼ਤੀ ਕਰ ਦਿੱਤੀ। ਕਹਿੰਦਾ ਮੇਰੇ ਕਿਉਂ ਚਰਨੀ ਪੈਣ ਲੱਗਾ, ਸੀਤਾ ਵਾਪਸ ਕਰ ਦੇ, ਸ੍ਰੀ ਰਾਮ ਚੰਦਰ ਦੇ ਚਰਨੀ ਪੈ ਜਾ, ਤੇਰੀ ਇੱਜ਼ਤ ਰਹਿ ਜਾਵੇਗੀ। ਭਰੀ ਸਭਾ ਦੇ ਵਿੱਚ ਇਹ ਗੱਲ ਕਹਿ ਕੇ ਬੇਇੱਜ਼ਤੀ ਕਰ ਦਿੱਤੀ ਸੀ। ਸੋ ਉਹ ਉਦਾਹਰਣ ਦਿੱਤੀ ਹੈ ਕਿ ਗੋਰਖਨਾਥ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸਿਲਾ ਨੂੰ ਉਡਾਉਣਾ ਚਾਹੁੰਦਾ, ਉੱਡਣੀ ਤਾਂ ਕੀ ਸੀ, ਉਹ ਹਿੱਲ ਵੀ ਨਾ ਸਕੀ, ਜਿਵੇਂ ਅੰਗਦ ਦੀ ਲੱਤ ਰਾਵਣ ਦੀ ਭਰੀ ਸਭਾ ਦੇ ਵਿੱਚ ਉਸਦੇ ਅਹਿਲਕਾਰਾਂ ਤੋਂ ਨਾ ਹਿਲਾਈ ਗਈ, ਇਵੇਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅਡੋਲ ਬੈਠੇ ਨੇ। ਇਹ ਇੱਕ ਅੰਗੀ ਦ੍ਰਿਸ਼ਟਾਂਤ ਹੈ, ਤੁਲਨਾ ਸ੍ਰੀ ਰਾਮ ਚੰਦਰ ਜੀ ਜਾਂ ਅੰਗਦ ਦੇ ਨਾਲ ਨਾ ਕਰ ਲੈਣੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਰਬ ਕਲਾ ਸਮਰੱਥ ਹਨ,
ਗਿਆਨ ਪ੍ਰਤਾਪ ਸਹੀ ਮਨ ਮਾਹੀ।
ਇਸ ਵੇਲੇ ਗੋਰਖਨਾਥ ਨੇ ਆਪਣੇ ਮਨ ਦੇ ਵਿੱਚ ਵਿਚਾਰ ਕਰ ਲਈ ਕਿ ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਤਾਪ ਮੇਰੇ ਤੋਂ ਹੁਣ ਚੱਲਿਆ ਨਹੀਂ ਜਾਣਾ, ਮੈਂ ਸ਼ਕਤੀਆਂ ਕਰਕੇ ਵੀ ਹਾਰ ਚੁੱਕਾ ਔਰ ਚਰਚਾ ਕਰਕੇ ਵੀ ਹਾਰ ਚੁੱਕਾ। ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਗੋਰਖਨਾਥ ਦਾ ਹੰਕਾਰ ਤੋੜਿਆ,
ਜਿਉਂ ਕਰ ਗੋਰਖ ਲੋ ਪਇਓ,
ਇਵੇਂ ਕਰ ਕਰਕੇ ਪਹਿਲਾਂ ਤੇ ਵਿਚਾਰ ਗੋਸ਼ਟੀ ਕੀਤੀ, ਕੋਈ ਜਵਾਬ ਨਾ ਮਿਲਿਆ, ਭਾਵ ਨਿਰੁੱਤਰ ਹੋ ਗਿਆ। ਫਿਰ ਆਪਣੀ ਸ਼ਕਤੀ ਲਾਈ, ਫਿਰ ਵੀ ਨਿਰੁੱਤਰ ਹੋਇਆ, ਬੇਸ਼ਰਮ ਹੋ ਕਰਕੇ, ਲੱਜਾ ਤੋਂ ਰਹਿਤ ਹੋ ਕਰਕੇ ਗੋਰਖਨਾਥ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਅਲੋਪ ਹੋ ਗਿਆ। ਔਰ ਜਾਂਦਿਆਂ ਹੋਇਆਂ ਗੋਰਖਨਾਥ ਨੇ ਆਪਣੇ ਹਿਰਦੇ ਦੇ ਅੰਦਰ ਵਿਚਾਰ ਕੀਤੀ ਹੈ, ਕਹਿਣ ਲੱਗਾ ਕਿ ਜੇ ਕਿਤੇ ਇਹ ਮੇਰੇ ਮਤ ਦੇ ਵਿੱਚ ਆ ਜਾਵੇ ਕਿਸੇ ਤਰੀਕੇ ਦੇ ਨਾਲ, ਤੇ ਸੰਸਾਰ ਦੇ ਵਿੱਚ ਯੋਗ ਮਤ ਦਾ ਬਹੁਤ ਪ੍ਰਤਾਪ ਵਧੇਗਾ।
ਹਮਰੋ ਇਹ ਸੇਵਕ ਹੋਈ,
ਜੇ ਕਿਧਰੇ ਕਿਤੇ ਕਿਸੇ ਤਰੀਕੇ ਨਾਲ ਇਹ ਸਾਡਾ ਸੇਵਕ ਬਣ ਜਾਵੇ,
ਪੰਥ ਪ੍ਰਕਾਸ਼ ਵਿਸ਼ਾਲ ਕਰੇ ਮਾਮ,
ਕਿਉਂਕਿ ਮੇਰਾ ਪੰਥ ਦੇ ਵਿੱਚ ਸੰਸਾਰ ਦੇ ਵਿੱਚ ਬਹੁਤਾ ਤੇਜ ਪ੍ਰਤਾਪ ਵਧਾਵੇਗਾ, ਪ੍ਰਕਾਸ਼ ਕਰੇਗਾ ਯੋਗ ਮਤ ਦਾ, ਕਿਉਂਕਿ ਇਹਨਾਂ ਦੇ ਸਮਾਨ ਸੰਸਾਰ ਦੇ ਵਿੱਚ ਏਡਾ ਕੋਈ ਪ੍ਰਤਾਪੀ ਮਨੁੱਖ ਹੋਰ ਨਹੀਂ ਹੋਣਾ।
ਮਨ ਹੈ ਆਨ ਜੇ ਦੇਸ਼ ਮਹਾਨ,
ਜੇ ਕਿਤੇ ਇਹ ਸਾਡੇ ਮਤ ਵਿੱਚ ਆ ਜਾਵੇ, ਸਾਰਾ ਦੇਸ਼ ਇਸ ਦੀ ਮਹਾਨ ਤੇਜ ਪ੍ਰਤਾਪ ਨੂੰ ਮੰਨ ਕਰਕੇ ਆਪ ਹੀ ਸਾਰਾ ਯੋਗ ਮਤ ਨੂੰ ਧਾਰਨ ਕਰ ਲਵੇਗਾ, ਜਿਵੇਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਹਿੰਦ ਦੀ ਰੱਖਿਆ ਕਰਨ ਵਾਸਤੇ ਔਰੰਗਜ਼ੇਬ ਨੂੰ ਇਹ ਗੱਲ ਕਹਿ ਦਿੱਤੀ ਕਿ ਜੇ ਇਹਨਾਂ ਹਿੰਦੂਆਂ ਨੂੰ ਤੂੰ ਮੁਸਲਮਾਨ ਬਣਾਉਣਾ ਚਾਹੁੰਦਾ, ਤੇ ਜੇ ਤੂੰ ਪਹਿਲਾਂ ਮੈਨੂੰ ਮੁਸਲਮਾਨ ਬਣਾ ਦੇਵੇਂ, ਇਹ ਸਾਰੇ ਆਪਣੇ ਆਪ ਬਣ ਜਾਣਗੇ। ਔਰੰਗਜ਼ੇਬ ਨਿਰੁੱਤਰ ਹੋ ਗਿਆ, ਕਿਉਂਕਿ ਜਵਾਬ ਮਿਲ ਗਿਆ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ, ਆਪ ਤਾਂ ਮੁਸਲਮਾਨ ਕੀ ਬਣਨਾ ਸੀ, ਬਾਕੀ ਹਿੰਦੂਆਂ ਨੂੰ ਵੀ ਮੁਸਲਮਾਨ ਬਣਾਉਣ ਤੋਂ ਬਚਾ ਕੇ ਸੋ ਉਹਨਾਂ ਦੇ ਧਰਮ ਨੂੰ ਕਾਇਮ ਰੱਖਿਆ। ਇਸ ਤਰੀਕੇ ਦੇ ਨਾਲ ਮਨ ਵਿੱਚ ਵਿਚਾਰ ਕਰਦਾ ਕਿ ਜੇ ਕਿਧਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੇਰੇ ਮਤ ਵਿੱਚ ਆ ਜਾਣ ਕਿਸੇ ਤਰੀਕੇ ਦੇ ਨਾਲ, ਤੇ ਸਾਰਾ ਸੰਸਾਰ ਆਪੇ ਯੋਗ ਮਤ ਨੂੰ ਧਾਰਨ ਕਰ ਲਵੇਗਾ, ਸਾਰੇ ਯੋਗੀ ਬਣ ਜਾਣਗੇ। ਸਾਰਿਆਂ ਥਾਵਾਂ ਦੇ ਉੱਪਰ ਸਾਰੇ ਸੇਵਕ ਤਿਆਰ ਹੋ ਜਾਣਗੇ, ਆਪੇ ਯੋਗ ਮਤ ਨੂੰ ਧਾਰਨ ਕਰ ਲੈਣਗੇ। ਇੱਕ ਦ੍ਰਿਸ਼ਟਾਂਤ ਹੋਰ ਦਿੰਦੇ ਨੇ ਕਵੀ ਜੀ, ਕਹਿੰਦੇ ਜਿਵੇਂ ਇੱਕ ਨਗਰ ਦਾ ਛੋਟਾ ਰਾਜਾ ਹੋਵੇ, ਔਰ ਉਹ ਚਾਹਨਾ ਰੱਖਦਾ ਹੋਵੇ ਕਿ ਮੈਂ ਸਾਰੀਆਂ ਦਿਸ਼ਾਵਾਂ ਦੇ ਉੱਪਰ ਜਿੱਤ ਪ੍ਰਾਪਤ ਕਰ ਲਵਾਂ, ਭਾਵ ਚੌਵਾਂ ਪਾਸਿਆਂ ਤੋਂ ਦਿਗ ਵਿਜੇ ਪ੍ਰਾਪਤ ਕਰਾਂ।
ਗੋਰਖ ਇੱਛਾ ਕਰਤ ਤਿਉਂ,
ਗੋਰਖ ਜਿਹੜੀ ਮਨ ਦੀ ਇੱਛਾ ਕਰਦਾ ਹੈ ਨਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੇਰੇ ਸੇਵਕ ਬਣ ਜਾਣ, ਕਹਿੰਦੇ ਇਹੋ ਜਿਹਾ ਸੰਕਲਪ ਹੈ ਇਸ ਦਾ,
ਪ੍ਰਾਪਤ ਵਿਪਰੀਤ।
ਕਵੀ ਜੀ ਕਹਿੰਦੇ ਇਹ ਪ੍ਰਾਪਤੀ ਕਿੱਥੋਂ ਹੋਣੀ ਹੈ, ਇਹ ਤਾਂ ਉਲਟੀ ਰੀਤੀ ਹੈ ਕਿ ਇਹ ਮਨ ਵਿੱਚ ਸੰਕਲਪ ਕਰਦਾ ਹੈ ਕਿ ਗੋਰਖਨਾਥ ਕਹਿੰਦਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੈਨੂੰ ਗੁਰੂ ਅਪਣਾ ਲੈਣ ਤੇ ਇਹ ਮੇਰਾ ਸੇਵਕ ਬਣ ਜਾਣ, ਪਰ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਦੇ ਹੰਕਾਰ ਨੂੰ ਨਿਵਿਰਤ ਕਰਨ ਵਾਸਤੇ ਚੱਲੇ ਨੇ। ਉਹ ਤਾਂ ਸਾਰੀ ਲੁਕਾਈ ਨੂੰ ਪਰਮੇਸ਼ਰ ਦੇ ਚੇਲੇ ਬਣਾ ਰਹੇ ਨੇ, ਪਰਮੇਸ਼ਰ ਦੇ ਲੜ ਲਾ ਰਹੇ ਨੇ, ਸਭ ਦਾ ਇੱਕੋ ਹੀ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਠਾਕੁਰ ਏਕ ਸਬਾਈ ਨਾਰ, ਸਭ ਦਾ ਗੁਰੂ ਵੀ ਉਹੀ ਹੈ। ਇਸ ਵਾਸਤੇ ਮਹਾਰਾਜ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਕਰਦੇ ਹੋਏ ਕਵੀ ਜੀ ਕਹਿੰਦੇ ਇਹ ਤਾਂ ਉਲਟੀ ਰੀਤੀ ਹੈ, ਗੋਰਖਨਾਥ ਦਾ ਜਿਹੜਾ ਸੰਕਲਪ ਹੈ ਇੱਕ ਛੋਟੇ ਨਗਰ ਦੇ ਇੱਕ ਛੋਟੇ ਰਾਜੇ ਦੀ ਤਰ੍ਹਾਂ ਹੈ, ਜਿਵੇਂ ਉਹ ਮਨ ਵਿੱਚ ਵਿਚਾਰ ਬਣਾ ਕੇ ਬੈਠ ਲੈਂਦਾ ਕਿ ਮੈਂ ਚੌਵਾਂ ਦਿਸ਼ਾਂ ਦੀ ਜਿੱਤ ਪ੍ਰਾਪਤ ਕਰ ਲਵਾਂ, ਕਿੱਥੋਂ ਹੋ ਜਾਣੀ ਹੈ, ਨਾ ਉਸਦੇ ਕੋਲ ਇੰਨਾ ਦਲ ਹੈ, ਨਾ ਫੌਜਾਂ ਨੇ, ਨਾ ਸ਼ਸਤਰ ਹੈ, ਨਾ ਇੰਨੀ ਸਾਜੋ ਸਮੱਗਰੀ ਹੈ, ਕਿਵੇਂ ਪ੍ਰਾਪਤ ਕਰ ਲਵੇਗਾ, ਉਹ ਸੋਚ ਵੀ ਨਹੀਂ ਸਕਦਾ। ਕਹਿੰਦੇ ਇਸ ਤਰ੍ਹਾਂ ਦਾ ਸੰਕਲਪ ਬਣਾਇਆ ਹੈ ਇਸਨੇ,
ਸਿੱਧ ਮੰਡਲ ਮੈਂ ਪ੍ਰਗਟਿਓ ਭਇਓ ਤਬ।
ਵਿਚਾਰਾਂ ਕਰਦਾ ਕਰਦਾ ਗੋਰਖਨਾਥ ਆਪਣੀ ਸਿੱਧ ਮੰਡਲੀ ਦੇ ਵਿੱਚ ਜਾ ਕੇ ਪ੍ਰਗਟ ਹੋਇਆ।
ਜਾਇ ਹਿਰਦੇ ਬਹੁ ਚਿੰਤੋ ਪਾਏ ਵਿਚਾਰੇ,
ਔਰ ਮੰਡਲੀ ਦੇ ਵਿੱਚ ਜਾ ਕਰਕੇ ਚਿੰਤਾ ਦੇ ਸਹਿਤ ਹੋਇਆ, ਚਿਹਰਾ ਉਤਰਿਆ ਹੋਇਆ, ਉਦਾਸੀ ਚਿਹਰੇ ਦੇ ਉੱਪਰ ਛਾਈ ਹੈ।
ਹਿਤ ਸ੍ਰੀ ਗੁਰਸੋਂ ਮਰਦਾਨੇ ਤੋਬਾ ਹਿਤ,
ਔਰ ਇਸ ਤਰ੍ਹਾਂ ਆਪਣੇ ਮੁਖ ਤੋਂ ਬਚਨ ਉਚਾਰਦਾ। ਇੱਧਰ ਕਵੀ ਜੀ ਕਹਿੰਦੇ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਨੇ ਪੁੱਛ ਲਿਆ।
ਪੁੱਛਣ ਕੇ ਮੁਖ ਵਾਕ ਉਚਾਰੇ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਣ ਵਾਸਤੇ ਬੇਨਤੀ ਕੀਤੀ।
ਸਭ ਤਾਂ ਨਹਿ ਦੀਸਤ ਹੈ ਕਰੁਣਾ ਨਿਧ,
ਹੇ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਮੈਂ ਚਾਰ ਸਵੇਰੇ ਆਕਾਸ਼ ਵੱਲ ਨਿਗਾਹ ਮਾਰ ਕੇ ਦੇਖ ਲਿਆ, ਮੈਨੂੰ ਕਿਤੇ ਸੂਰਜ ਨਜ਼ਰ ਨਹੀਂ ਪੈਂਦਾ।
ਜਦ ਹਮ ਉਰਦ ਓਰ ਨਿਹਾਰੇ,
ਜਦੋਂ ਮੈਂ ਉੱਪਰ ਵੱਲ ਦੇਖਦਾ ਮੈਨੂੰ ਕਿਤੇ ਵੀ ਪ੍ਰਕਾਸ਼ਮਾਨ ਨਹੀਂ ਹੁੰਦਾ ਦਿਸਦਾ।
ਗੁਰ ਭਾਖ ਨੀਚੇ ਕੋ ਡੀਠ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮਰਦਾਨਿਆ ਉੱਪਰ ਨੂੰ ਨਹੀਂ ਨੀਵੇਂ ਪਾਸੇ ਨੂੰ ਦੇਖ, ਇਸ ਦੇ ਉੱਪਰ ਸੂਰਜ ਨਹੀਂ ਹੈ, ਸੂਰਜ ਇਸ ਤੋਂ ਹੇਠਾਂ ਹੈ।
ਪਹਚਾ ਦਿਸ਼ਾ ਹੂੰ ਕੀ ਓਰ ਪਧਾਰੇ,
ਪਰ ਹੁਣ ਸੂਰਜ ਪੱਛਮ ਦੀ ਦਿਸ਼ਾ ਵੱਲ ਨੂੰ ਹੁੰਦਾ ਹੋਇਆ ਇਹ ਛਿਪ ਚੁੱਕਾ ਹੈ, ਭਾਵ ਅਸਤ ਹੋ ਗਿਆ ਹੈ।
ਦੋਹਰਾ ਕਿਤੀ ਦੂਰ ਹੈ ਧਰਾ ਤੇ,
ਤੇ ਇਸ ਵੇਲੇ ਭਾਈ ਮਰਦਾਨਾ ਜੀ ਨੇ ਫੇਰ ਪੁੱਛਿਆ, ਮਹਾਰਾਜ ਅਸੀਂ ਧਰਤੀ ਤੋਂ ਕਿੰਨੀ ਦੂਰ ਆ ਚੁੱਕੇ ਹਾਂ, ਜਾਂ ਇਹ ਜਿਹੜਾ ਸੂਰਜ ਹੈ ਇਹ ਧਰਤੀ ਤੋਂ ਕਿੰਨੀ ਉਚਾਈ ਤੇ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੰਧਿਆ ਦੇ ਸਮੇਂ ਗੋਰਖਨਾਥ ਦੇ ਕੋਲ ਪਹੁੰਚੇ ਨੇ, ਔਰ ਹਿਮਾਲਿਆ ਪਰਬਤ ਤੇ ਇਹ ਗੋਰਖਨਾਥ ਦੀ ਚਰਚਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸੰਧਿਆ ਦੇ ਸਮੇਂ ਹੋਈ ਹੈ। ਤੇ ਇਸ ਵੇਲੇ ਭਾਈ ਮਰਦਾਨਾ ਜੀ ਨੇ ਪੁੱਛਿਆ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਸੂਰਜ ਧਰਤੀ ਤੋਂ ਕਿੰਨੀ ਉਚਾਈ ਤੇ ਹੈ।
ਉੱਚੇ ਸੂਰਜ ਚੰਦ,
ਇਹ ਸੂਰਜ ਤੇ ਚੰਦ ਚੰਦਰਮਾ ਦੋਵੇਂ ਕਿੰਨੀ ਉਚਾਈ ਤੇ ਹਨ।
ਕੌਣ ਉਡਗਨ ਕੀ ਵਾਰਤਾ,
ਫਿਰ ਇਹ ਜਿਹੜੀ ਤਾਰਿਆਂ ਦੀ ਵਾਰਤਾ ਹੈ ਇਹ ਕਿੰਨੀ ਉਚਾਈ ਤੇ ਨੇ।
ਕਹੀਐ ਸਭ ਹੈ ਮੁਕੰਦ,
ਇਹ ਮੁਕਤੀਦਾਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਅੰਤਰਜਾਮੀ ਹੋ ਜਾਣਦੇ ਹੋ, ਕਿਰਪਾ ਕਰਕੇ ਦੱਸ ਦੇਵੋ।
ਜੋ ਜਨ ਲਾਖ ਲੱਖੋ ਉਰਮੈ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮਰਦਾਨਿਆ ਧਰਤੀ ਤੋਂ 1,00,000 ਯੋਜਨ ਸੂਰਜ ਦੀ ਉਚਾਈ ਸਮਝ ਲੈ।
ਧਰ ਉੱਚੋ ਇਤਰਾਵ ਕੇ ਰਸ ਜਾਈ,
ਔਰ ਇਹ ਜਿਹੜਾ ਧਰਤੀ ਤੋਂ ਸੂਰਜ ਦਾ ਰਥ ਇੰਨੀ 1,00,000 ਯੋਜਨ ਦੇ ਉੱਪਰ ਦੀ ਵਹਿੰਦਾ ਹੈ। 4 ਕੋਹ ਦਾ 1 ਯੋਜਨ ਬਣਦਾ, ਕਿਸੇ ਨੇ 2 ਕੋਹ ਦਾ ਵੀ ਬਣਾਇਆ, ਵੱਖਰੇ ਵੱਖਰੇ ਦੇਸ਼ਾਂ ਦੇ ਹਿਸਾਬ ਨੇ, ਕਈਆਂ ਨੇ 8 ਕੋਹ ਦਾ ਵੀ 1 ਯੋਜਨ ਸਮਝਿਆ ਹੋਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ 1,00,000 ਯੋਜਨ ਧਰਤੀ ਤੋਂ ਸੂਰਜ ਦੇ ਰਥ ਦਾ ਪ੍ਰਵਾਹ ਚੱਲਦਾ ਹੈ।
ਚਤਨੋ ਤਿਸਤੇ ਰਸ ਉਰਦ,
ਔਰ ਇਸੇ ਤਰ੍ਹਾਂ ਜਿੱਦਾਂ 1,00,000 ਯੋਜਨ ਧਰਤੀ ਤੋਂ ਸੂਰਜ ਉੱਚਾ, ਇਵੇਂ ਸੂਰਜ ਤੋਂ 1,00,000 ਯੋਜਨ ਚੰਦਰਮਾ ਉੱਪਰ ਆਪਣਾ ਰਥ ਲੈ ਕੇ ਚੱਲਦਾ ਹੈ।
ਚਤਨੋ ਤਿਸਤੇ ਸਸ ਉਰਦ,
ਇਸੇ ਤਰ੍ਹਾਂ ਸੂਰਜ ਤੋਂ ਚੰਦਰਮਾ ਇੰਨੀ ਉਚਾਈ ਤੇ ਚੱਲਦਾ ਹੈ।
ਪਾਰਨ ਕੀ ਮਿਰ ਯਾਦ ਨਾ ਕਾਈ,
ਤੇ ਮਰਦਾਨਿਆ ਤਾਰਿਆਂ ਦੀ ਤੇ ਉਚਾਈ ਤਾਂ ਕੀ ਮਾਪਣੀ ਹੈ, ਉਹ ਤਾਂ ਕਈ ਯੋਜਨ ਚੰਦਰਮੇ ਤੋਂ ਉੱਪਰ ਹੋ ਕੇ ਪ੍ਰਕਾਸ਼ਮਾਨ ਹੁੰਦੇ ਨੇ।
ਉੱਚੇ ਅਧੋ ਤਿਨ ਕੇ ਪੁਰ ਹੈ,
ਔਰ ਇਹਨਾਂ ਤੋਂ ਉੱਪਰ ਹੋਰ ਇਹਨਾਂ ਦੀਆਂ ਪੁਰੀਆਂ ਨੇ, ਨਗਰ ਹਨ।
ਸਭ ਕੇ ਸਿਰ ਉੱਪਰ ਧਰੂ ਸੁਹਾਈ,
ਔਰ ਸਾਰਿਆਂ ਦੇ ਉੱਪਰ ਜਿਹੜਾ ਧਰੂ ਦੀ ਪਦਵੀ ਹੈ, ਅਟਲ ਪਦਵੀ ਹੈ, ਉਹ ਸੋਭਨੀਕ ਹੋ ਰਹੀ ਹੈ।
ਬਾਲਕ ਕੀ ਪੰਚ ਹੀ ਸੰਮਤ ਕੋ,
ਔਰ 5 ਸਾਲ ਦੀ ਅਵਸਥਾ ਸੀ ਉਸ ਬਾਲਕ ਦੀ ਜਿਸ ਨੇ ਇਹ ਪਦਵੀ ਪ੍ਰਾਪਤ ਕੀਤੀ।
ਅਠਕੀਨ ਵੱਡੋ ਜਿਨ ਘਾਲ ਕਮਾਈ,
ਔਰ ਬੜਾ ਵੱਡਾ ਹੱਠ ਕਰਕੇ ਉਸਨੇ ਇੰਨੀ ਵੱਡੀ ਘਾਲ ਕਮਾਈ ਕੀਤੀ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਭਗਤ ਪ੍ਰਹਿਲਾਦ ਜੀ ਦਾ ਜ਼ਿਕਰ ਧੁਰਕੀ ਬਾਣੀ ਦੇ ਅੰਦਰ ਕਰਦੇ ਨੇ, ਕਹਿੰਦੇ 5 ਵਰਖ ਤੋਂ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। 5 ਸਾਲ ਦੀ ਅਵਸਥਾ ਧਰੂ ਬਾਰਕ ਦੀ ਜਿਸ ਨੇ ਪਰਮੇਸ਼ਰ ਦਾ ਸਿਮਰਨ ਕਰਕੇ ਪਰਮੇਸ਼ਰ ਨੂੰ ਰਿਝਾਇਆ, ਔਰ 5 ਮੁਖਾ ਨਾਦ ਸੰਖ ਪਰਮੇਸ਼ਰ ਨੇ ਆ ਕਰਕੇ ਪ੍ਰਹਿਲਾਦ ਧਰੂ ਭਗਤ ਦੇ ਮੁਖ ਨੂੰ ਲਾਇਆ, ਔਰ ਫਿਰ ਇਹ ਸੁਰਤ ਦਾ ਗਿਆਨ ਕਰਾਇਆ ਸੀ, ਕਿਉਂਕਿ ਸਮਾਧੀ ਇਸ ਤੇ ਧੋ ਚੁੱਕੇ ਸਨ ਭਗਤ ਧਰੂ ਜੀ। ਤੇ ਭਾਈ ਗੁਰਦਾਸ ਜੀ ਆਪਣੀ ਵਾਰਾਂ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਪੁੱਛੜ ਲੀਤਾ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰਈ ਕੀਤਾ, ਡੱਡੋ ਲਿਕਾ ਮਾਂ ਪੁੱਛੈ ਤੂੰ ਸਾਵਾਣੀ ਹੈ ਕਿ ਸੁਰੀਤਾ, ਸਾਵਾਣੀ ਹਾਂ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰੜੀਤਾ, ਕਿਸ ਉੱਦਮ ਤੇ ਰਾਜ ਮਿਲੈ ਸਤਰੂ ਤੇ ਸਭ ਹੋਮਨ ਮੀਤਾ, ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈਐ ਪਤਤ ਪੁਨੀਤਾ। ਮਾਂ ਨੇ ਐਸਾ ਉਪਦੇਸ਼ ਦਿੱਤਾ, ਜਦੋਂ ਹੱਸਦਾ ਖੇਡਦਾ 5 ਕੁ ਸਾਲ ਦੀ ਅਵਸਥਾ ਦੇ ਵਿੱਚ ਬਾਲਕ ਦੇ ਰੂਪ ਵਿੱਚ ਬਾਹਰੋਂ ਆਪਣੇ ਪਿਤਾ ਦੇ ਮਹਿਲਾਂ ਵਿੱਚ ਗਿਆ, ਪਿਤਾ ਨੂੰ ਬੈਠਿਆਂ ਦੇਖ ਕਰਕੇ ਗੋਦੀ ਵਿੱਚ ਜਾ ਬੈਠਾ, ਸੁਨੀਤੀ ਨੇ ਦੇਖਿਆ ਕਿ ਮੇਰੇ ਘਰ ਦੇ ਵਿੱਚ ਔਲਾਦ ਨਹੀਂ ਹੈ, ਤੇ ਇਹ ਵੀ ਇਹ ਆਪਣੇ ਬਾਪ ਦੀ ਗੋਦੀ ਦੇ ਵਿੱਚ ਨਹੀਂ ਬੈਠ ਸਕਦਾ। ਮਨ ਵਿੱਚ ਗੁੱਸਾ ਖਾ ਕੇ ਭਗਤ ਧਰੂ ਜੀ ਦੀ ਬਾਂਹ ਪਕੜ ਕੇ ਗੋਦੀ ਵਿੱਚੋਂ ਬਾਹਰ ਕੱਢ ਦਿੱਤਾ ਔਰ ਕਹਿ ਦਿੱਤਾ ਕਿ ਤੂੰ ਇਸ ਦੀ ਗੋਦੀ ਵਿੱਚ ਨਹੀਂ ਬੈਠ ਸਕਦਾ। ਉੱਥੋਂ ਵਾਪਸ ਆ ਗਿਆ ਨਿਰਾਸ਼ਤਾ ਦਾ ਮੂੰਹ ਲੈ ਕੇ, ਆਪਣੀ ਮਾਂ ਦੇ ਕੋਲ ਆ ਕਰਕੇ ਪੁੱਛਿਆ, ਡੱਡੋ ਲਿੱਕਾ ਮਾਂ ਪੁੱਛਿਆ, ਨਿਮਾਣਾ ਜਿਹਾ ਹੋ ਕੇ ਕਹਿੰਦਾ ਕਿ ਹੇ ਮਾਂ, ਮੈਨੂੰ ਇਹ ਗੱਲ ਦੱਸ ਕਿ ਤੂੰ ਇਸ ਘਰ ਦੀ ਗੋਲੀ ਹੈ ਕਿ ਰਾਣੀ ਹੈ। ਦੇਖੋ 5 ਸਾਲ ਦਾ ਬਾਲਕ ਆਪਣੀ ਮਾਂ ਨੂੰ ਕਿੰਨੇ ਗਿਆਨ ਵਾਲੇ ਸਵਾਲ ਪੁੱਛਦਾ ਹੈ। ਕਹਿੰਦਾ ਤੂੰ ਇਹ ਦੱਸ ਕੇ ਰਾਣੀ ਹੈ ਕਿ ਇਸ ਘਰ ਦੀ ਗੋਲੀ ਹੈ, ਤੇ ਕਹਿਣ ਲੱਗੀ ਸਵਾਣੀ ਹਾਂ, ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਰਾਣੀ ਤਾਂ ਮੈਂ ਜਨਮ ਤੋਂ ਹੀ ਹੈ ਕਿਉਂਕਿ ਤੇਰਾ ਜਿਹੜਾ ਨਾਨਾ ਸੀ ਉਹ ਵੀ ਰਾਜਾ ਸੀ ਔਰ ਉਸਦੇ ਘਰ ਦਾ ਮੇਰਾ ਜਨਮ ਹੈ, ਜਨਮ ਤੋਂ ਹੀ ਮੈਂ ਰਾਜ ਘਰਾਣੇ ਦੇ ਵਿੱਚ ਰਹਿਣ ਵਾਲੀ ਹੈ, ਇਸ ਨੇ ਵੀ ਉਤਾਪਾਨ ਰਾਜੇ ਨੇ ਵੀ ਮੈਨੂੰ ਵਿਆਹ ਕੇ ਲਿਆਂਦਾ ਔਰ ਮੈਂ ਇਸ ਘਰ ਦੀ ਵੀ ਰਾਣੀ ਹਾਂ, ਪਰ ਮੇਰੇ ਕੋਲ ਪਿਛਲੇ ਕਰਮਾਂ ਦੇ ਕਰਕੇ ਕੋਈ ਭਗਤੀ ਨਹੀਂ, ਹੁਣ ਵੀ ਪਰਮੇਸ਼ਰ ਦੀ ਮੈਂ ਕੋਈ ਆਰਾਧਨਾ ਨਹੀਂ ਕੀਤੀ ਜਿਸ ਕਰਕੇ ਇਹ ਦੁੱਖ ਮਿਲਿਆ। ਤੇ ਇਸ ਵੇਲੇ ਕਹਿਣ ਲੱਗਾ, ਮਾਂ ਭਗਤੀ ਤੂੰ ਨਾ ਕੀਤੀ, ਕਰਮ ਤੇਰਾ ਮਾੜਾ ਸੀ, ਪਰ ਇਹ ਦੁੱਖ ਮੈਨੂੰ ਕਿਉਂ ਮਿਲਿਆ, ਇਹ ਨਿਰਾਸ਼ਤਾ ਦਾ ਮੂੰਹ ਮੈਨੂੰ ਕਿਉਂ ਦੇਖਣ ਵਾਸਤੇ ਮਿਲਿਆ ਹੈ, ਪਰ ਮੈਨੂੰ ਇਹ ਦੱਸ ਹੁਣ ਮੈਂ ਉਹ ਕਿਹੜਾ ਉਦਮ ਕਰਾਂ ਜਿਸ ਕਰਕੇ ਮੈਨੂੰ ਪਿਤਾ ਦੀ ਗੋਦੀ ਨਸੀਬ ਹੋਵੇ ਔਰ ਇਹੋ ਜਿਹੇ ਜਿਹੜੀ ਮਤਰਈ ਮਾਂ ਵਰਗੇ ਦੁਸ਼ਮਣ ਨੇ ਇਹ ਵੀ ਮੇਰੇ ਮਿੱਤਰ ਬਣ ਜਾਣ। ਤੇ ਮਾਂ ਨੇ ਇਹੀ ਸਬਕ ਦਿੱਤਾ, ਕਹਿਣ ਲੱਗੀ ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਤਤ ਪੁਨੀਤਾ, ਇਸ ਪੁੱਤਰ ਜੇ ਮਾਲਕ ਦੀ ਆਰਾਧਨਾ ਕੀਤੀ ਜਾਵੇ, ਪਰਮੇਸ਼ਰ ਦਾ ਸਿਮਰਨ ਕੀਤਾ ਜਾਵੇ, ਇਹ ਦੁਸ਼ਮਣ ਵੀ ਜਿਹੜੇ ਨੇ ਮਿੱਤਰ ਬਣ ਜਾਂਦੇ ਨੇ ਔਰ ਪਿਤਾ ਦੀ ਗੋਦੀ ਵੀ ਨਸੀਬ ਹੋ ਜਾਵੇਗੀ। ਮਾਂ ਦੇ ਸਬਕ ਨੂੰ ਸੁਣਦਿਆਂ ਹੀ ਬਾਲਕ ਧਰੂ ਮਾਧੋਬਨ ਨੂੰ ਚਲਿਆ ਗਿਆ ਔਰ ਜਾ ਕਰਕੇ ਜਦੋਂ ਮਾਧੋਬਨ ਜੰਗਲਾਂ ਦੇ ਵਿੱਚ ਪਰਮੇਸ਼ਰ ਦੀ ਆਰਾਧਨਾ ਕਰਨ ਲੱਗਾ, ਇਸ ਵੇਲੇ ਨਾਰਦ ਮੁਨ ਮਿਲਿਆ। ਨਾਰਦ ਮੁਨ ਕਹਿਣ ਲੱਗਾ, ਐ ਧਰੂ, ਤੇਰੀ ਉਮਰ ਨਿਆਣੀ ਹੈ, ਅਜੇ ਤੂੰ ਬੰਦਗੀ ਨਹੀਂ ਕਰ ਸਕਦਾ। ਤੇ ਭਗਤ ਧਰੂ ਜੀ ਕਹਿਣ ਲੱਗੇ, ਨਾਰਦ ਮੁਨ, ਮੈਂ ਜਿਸ ਕਾਰਜ ਵਾਸਤੇ ਤੁਰ ਪਿਆ ਮੇਰੇ ਕਾਰਜਾਂ ਦੇ ਵਿੱਚ ਵਿਘਨ ਨਾ ਪਾਈ। ਇਸ ਵੇਲੇ ਨਾਰਦ ਮੁਨ ਨੇ ਕਿਹਾ ਸੀ ਕਿ ਠੀਕ ਹੈ, ਤੂੰ ਬੰਦਗੀ ਤਾਂ ਕਰ ਲੈ, ਪਰ ਸਾਰੇ ਸੰਸਾਰ ਦੇ ਇਤਿਹਾਸਾਂ ਦੇ ਵਿੱਚੋਂ ਤੇਰਾ ਇੱਕ ਵੱਖਰਾ ਇਤਿਹਾਸ ਸਿਰਜਿਆ ਜਾਵੇਗਾ। ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਧੁਰਕੀ ਬਾਣੀ ਦੇ ਅੰਦਰ ਜ਼ਿਕਰ ਕੀਤਾ ਕਿ 5 ਬਰਖ ਤੋਂ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। ਜਿਸ ਵੇਲੇ ਪਰਮੇਸ਼ਰ ਭਗਵਾਨ ਆ ਕਰਕੇ ਪ੍ਰਗਟ ਹੋਏ, ਪੁੱਛਿਆ, ਭਗਤ ਕੀ ਚਾਹੁੰਦਾ ਹੈ? ਇਸ ਵੇਲੇ ਕਿਹਾ, ਕੁਛ ਨਹੀਂ ਚਾਹੀਦਾ, ਕੇਵਲ ਆਪ ਜੀ ਦੇ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ। ਪਰਮੇਸ਼ਰ ਨੇ ਪ੍ਰਸੰਨ ਹੋ ਕਰਕੇ 36,000 ਵਰੇ ਦੀ ਉਮਰ ਦਿੱਤੀ ਔਰ 36,000 ਵਰਾ ਇਸ ਧਰਤੀ ਦਾ ਰਾਜ ਭਾਗ ਦਿੱਤਾ, ਸਦਾ ਵਾਸਤੇ ਇੱਕ ਅਟਲ ਪਦਵੀ ਦੇ ਦਿੱਤੀ, ਅਮਰ ਪਦਵੀ ਦੇ ਦਿੱਤੀ, ਆਪਣੀ ਵੱਖਰੀ ਨਗਰੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਸ ਦੇਵਲੋਕ ਤੇ ਬਣਾ ਦਿੱਤੀ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਮਰਦਾਨਿਆ, ਇਸ ਤੋਂ ਉੱਪਰ ਭਗਤ ਧਰੂ ਜੀ ਦੀ ਨਗਰੀ ਵਸਦੀ ਹੈ ਔਰ ਉਹ ਭਗਤ ਧਰੂ ਜੀ ਆਪਣੀ ਨਗਰੀ ਦੇ ਵਿੱਚ ਹਮੇਸ਼ਾ ਵਾਸਤੇ ਰਹਿੰਦੇ ਹਨ।
ਅੜਿਲ ਸੁਣ ਮਰਦਾਨਾ ਕਹੇ ਪ੍ਰਭੂ ਇੱਕ ਵੇਰ ਜੀ।
ਇਸ ਵੇਲੇ ਭਾਈ ਮਰਦਾਨਾ ਜੀ ਨੇ ਸੁਣ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਇੱਕ ਵਾਰੀ ਉਸ ਨਗਰੀ ਦੇ ਦਰਸ਼ਨ ਕਰਾ ਦੇਵੋ।
ਦਰਸ਼ਨ ਕੀਜੇ ਤਾਂ ਜੋ ਸਿਖਰ ਸੁਮੇਰ ਜੀ।
ਮਹਾਰਾਜ ਇਹ ਜਿਹੜਾ ਸੁਮੇਰ ਪਰਬਤ ਦੀ ਸਿਖਰ ਚੋਟੀ ਦੇ ਉੱਪਰ ਭਗਤ ਧਰੂ ਜੀ ਦੀ ਨਗਰੀ ਵਸਦੀ ਹੈ, ਕਿਰਪਾ ਕਰਕੇ ਉਹਦੇ ਵੀ ਦਰਸ਼ਨ ਕਰਾਓ।
ਬਾਲਕ ਬੈਸ ਵਿਸਾਲ ਤਪ ਕਠਨ ਜਿਹੇ।
ਜਿਸ ਬਾਲਕ ਨੇ 5 ਸਾਲ ਦੀ ਅਵਸਥਾ ਦੇ ਵਿੱਚ ਬੜਾ ਕਠਨ ਤਪ ਕੀਤਾ, ਕੌਣ 5 ਸਾਲ ਦੀ ਅਵਸਥਾ ਦੇ ਵਿੱਚ ਆਪਣਾ ਘਰ ਛੱਡ ਕੇ ਜਾਂਦਾ? 5 ਸਾਲ ਦੀ ਅਵਸਥਾ ਦੇ ਵਿੱਚ ਤੇ ਮਾਂ ਦੀ ਮਮਤਾ ਹੀ ਨਹੀਂ ਮੁੱਕਦੀ, ਨਾ ਮਾਂ ਦੀ ਪੁੱਤਰ ਦੀ ਮੁੱਕਦੀ ਹੈ। ਧੰਨ ਉਹ ਮਾਂ ਹੈ ਜਿਸ ਨੇ ਸਬਕ ਦੇ ਕੇ 5 ਸਾਲ ਦਾ ਬੱਚਾ ਆਪਣੇ ਕਲੇਜੇ ਨੂੰ ਲਾ ਕੇ ਮਾਧੋਬਨ ਜੰਗਲਾਂ ਨੂੰ ਭੇਜ ਦਿੱਤਾ ਹੈ। ਕਿ ਉਸ ਦੀ ਮਮਤਾ ਨਹੀਂ ਸੀ ਜਾਗਦੀ ਕਿ ਮੇਰੇ ਪੁੱਤਰ ਨੂੰ ਕੋਈ ਜੰਗਲ ਦੇ ਵਿੱਚ ਜਾਨਵਰ ਹੀ ਨਾ ਖਾ ਲਵੇ? ਉਸਨੇ ਕਿਹਾ, ਪੁੱਤਰ ਪਰਮੇਸ਼ਰ ਦੀ ਆਰਾਧਨਾ ਕਰ, ਪਰ ਅਸੀਂ ਅੱਜ ਆਪਣੇ ਮਨਾਂ ਦੇ ਅੰਦਰ ਖਿਆਲ ਮਾਰੀਏ ਕਿ ਇਹ ਮਮਤਾ ਪਾਲਦੇ ਹਾਂ ਜਾਂ ਪਰਮੇਸ਼ਰ ਦੀ ਆਰਾਧਨਾ ਕਰਾਉਂਦੇ ਹਾਂ। ਕਿਸ ਬੱਚੇ ਨੂੰ ਅਸੀਂ ਲਾਲਚ ਦੇ ਕੇ ਕਹਿੰਦੇ ਹਾਂ ਪੁੱਤਰ ਕਹਿ ਵਾਹਿਗੁਰੂ, ਜਾਂ ਉਸ ਮਾਲਕ ਦੇ ਅੰਮ੍ਰਿਤ ਵੇਲੇ ਦੀ ਉੱਠ ਕੇ ਸੰਭਾਲ ਕਰ, ਉਸ ਪਰਮੇਸ਼ਰ ਦੀ ਆਰਾਧਨਾ ਕਰ, ਇਹ ਸਿਮਰਨ ਕਰੇਗਾ, ਸੇਵਾ ਕਰੇਗਾ, ਤੇਰਾ ਜਨਮ ਸਫਲ ਹੋ ਜਾਵੇਗਾ। ਅੱਜ ਮਾਂ ਦੀ ਮਮਤਾ ਕੇਵਲ ਖਿਡੌਣਿਆਂ ਦੇ ਵਿੱਚ ਹੈ, ਕੇਵਲ ਉਸ ਨੂੰ ਪਦਾਰਥਾਂ ਦੇ ਵਿੱਚ ਜਕੜਨ ਦੀ ਹੈ। ਉਸ ਨੂੰ ਜਨਮ ਤੋਂ ਹੀ ਇਹ ਅਧਿਆਤਮਿਕ ਪੱਖ ਤੋਂ ਸਬਕ ਪੜਾਏ ਜਾਂਦੇ ਨੇ ਕਿ ਦੁਨੀਆਂ ਦੇ ਅੰਦਰ ਤੂੰ ਆਪਣਾ ਜਿਹੜਾ ਰੋਹਬ ਹੈ ਉਹ ਕਿਵੇਂ ਜਮਾਉਣਾ ਹੈ। ਉਸ ਨੂੰ ਇਸ ਪਾਸੇ ਤੋਂ ਵਾਂਝਾ ਕੀਤਾ ਜਾ ਰਿਹਾ, ਨਾ ਤੇ ਉਸਦੇ ਕੋਲ ਸਿੱਖੀ ਹੈ, ਨਾ ਸਾਬਤ ਸੂਰਤ ਹੈ, ਸਾਰਾ ਕੁਝ ਮਿਟਾ ਦਿੱਤਾ ਗਿਆ, ਪਰਮੇਸ਼ਰ ਦੀ ਆਰਾਧਨਾ ਕਿਵੇਂ ਪ੍ਰਾਪਤ ਹੋਵੇਗੀ? ਤੇ ਭਾਈ ਮਰਦਾਨਾ ਜੀ ਕਹਿੰਦੇ, ਮੈਂ ਹੈਰਾਨ ਹਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਉਸ ਬਾਲਕ ਦੀ ਨਗਰੀ ਨੂੰ ਦੇਖਣਾ ਚਾਹੁੰਦਾ ਹੈ जिसने 5 साल की अवस्था दे विच एक कठिन तप करके ते मालक की प्राप्ति कर ली, 36,000 वरा राज भाग भी भोगया और वक्री पदवी लै करके नगरी लैके हमेशा वास्ते इसते रहिंदे ने। सतगुरु पातशाह महाराज कृपा करो, एक बारी मैनू उस नगरी दे दर्शन करा देवो।
अवचर पदवी पाए बसो सुख थान मह।
सतगुरु पातशाह महाराज जिसने अचल पदवी पाई है, अटल पदवी नूं पा करके निश्चल स्थान दे उपर रहिंदे ने, जिहड़ा स्थान कदे भी चलण वाला नहीं है।
विगसे पंकज बदन मचन मुख सो पनियो।
जदों भाई मरदाना जी ने इस तरह बेनती की, गरीब नवाज सतगुरु गुरु नानक पातशाह महाराज कमल श्रीखे मुकड़े तो इस तरह बचन करन लगे।
मरदाना क्या कहत रदे तुम केव गुनियो।
भाई बाला जी, ए मरदाना जी अपने मुख तो की कहंदे ने, की तुसी इन्हां दे बोल सुन के अपने हिरदे दे अंदर गुणियों कोई विचार कीती है?
आगे चाहत चलियो पिखन ध्रुव थान को।
क्योंकि ए भाई मरदाना जी चाहुंदे ने कि इस स्थान नूं छड करके सुमेर पर्वत ते चढ़न तो पहला भगत ध्रुव जी दी नगरी नूं देखिया जावे, क्योंकि इन्हां दे हिरदे दी इह चाहना है।
ओ तुमने जमान की देहो चहो के ना जान को।
महाराज कहिंदे, बालिया तुम्हें अपने हिरदे दी चाहना दस दे कि तेरी चाहना है कि नहीं उस ध्रुव की पदवी नूं देखण दी।
श्री अंगद जी सुनो बचन तब मैं कहे।
इस वेले भाई बाला जी कहिंदे, सतगुरु गुरु अंगद देव महाराज कृपा करके सुनो, जिवें मैं सतगुरु गुरु नानक पातशाह महाराज जी नूं अगों ये बचन कहे।
मरदाना जो कहे तो सुनी की विद्या है।
जिस वेले भाई मरदाना जी ने बेनती कीती सी, बड़े सुंदर ढंग दे नाल कीती सी, मैं सुनी सी।
ये कूर्द है थान बहत जेतन है मैं।
जिथे भगत ध्रुव जी रहिंदे ने ओह ऊर्द है, भाव सारियां नगरियां तो नगरी उच्ची है भगत ध्रुव जी दी, ते भगत ध्रुव जी दी नगरी तो अगला स्थान सचखंड दा है। सतगुरु गुरु नानक पातशाह महाराज भगत ध्रुव जी दी नगरी जाणगे, अगे प्रसंग आवेगा। जिवें सतगुरु गुरु नानक पातशाह महाराज जी दा इतिहास सतगुरु श्री गुरु अंगद देव महाराज साहब जी नूं भाई बाला जी सुना रहे ने कि गरीब नवाज ਉਹ ਸਾਰਿਆਂ ਨਗਰੀਆਂ ਦੇ ਨਾਲੋਂ ਉੱਚੀ ਨਗਰੀ ਹੈ। ਕਿਉਂਕਿ ਮੇਰੀ ਵੀ ਚਾਹਨਾ ਬਣ ਗਈ, ਜਦੋਂ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਉਸ ਧਰੂ ਭਗਤ ਦੀ ਜਿਸਨੇ 5 ਸਾਲ ਦੀ ਅਵਸਥਾ ਦੇ ਵਿੱਚ ਪਰਮੇਸ਼ਰ ਨੂੰ ਰਿਝਾ ਲਿਆ, ਤੇ ਮੇਰੀ ਵੀ ਚਾਹਨਾ ਬਣ ਗਈ ਕਿ ਮੈਂ ਵੀ ਐਸੇ ਭਗਤ ਦੀ ਨਗਰੀ ਨੂੰ ਜਾ ਕੇ ਦੇਖਾਂ। ਇਸ ਤਰੀਕੇ ਦੇ ਨਾਲ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੋ ਦੁੱਖਾਂ ਨੂੰ ਕੱਟਣ ਵਾਲੇ ਨੇ ਸਾਨੂੰ ਇਵੇਂ ਮੁਸਕਰਾਉਂਦੇ ਹੋਏ ਪੁੱਛਦੇ ਸਨ।
ਗਮਨੇ ਆਗੇ ਬਾਹਰ ਮਾਨ ਸਿੱਧ ਗੰਜਨ।
ਜਿਨ੍ਹਾਂ ਸਿੱਧਾਂ ਦਾ ਮਾਨ ਗੰਜਨ ਨਾਸ ਕਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਪਹਾੜ ਤੋਂ ਅੱਗੇ ਨੂੰ ਚੱਲੇ ਨੇ।
ਇੱਕ ਪਹਾੜ ਪਰ ਗਏ ਜਾਏ ਵੈਸੇ ਤਬੈ।
ਤਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਕ ਪਹਾੜ ਦੇ ਉੱਪਰ ਚੜ ਕੇ ਬੈਠ ਗਏ, ਜੋ ਬਹੁਤ ਹੀ ਸੁਹਾਵਣਾ ਔਰ ਸੁੰਦਰ ਸੀ।
ਉਹਨਾਂ ਤਾਂ ਕੋ ਨਾਮ ਬਤਾਇਓ ਗੁਰ ਤਬੈ।
ਭਾਈ ਬਾਲਾ ਜੀ ਕਹਿੰਦੇ, ਗੁਰੂ ਅੰਗਦ ਦੇਵ ਮਹਾਰਾਜ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਤਿਸ ਪਹਾੜ ਦਾ ਨਾਮ ਸਾਨੂੰ ਤਿਸ ਸਮੇਂ ਊਨਾ ਪਹਾੜ ਦੱਸਿਆ ਸੀ ਕਿ ਇਸ ਪਹਾੜ ਦਾ ਨਾਮ ਊਨਾ ਹੈ। ਇੱਥੇ ਬੈਠ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੁਝ ਸਿੱਧਾਂ ਨੂੰ ਗੋਰਖਨਾਥ ਨੇ ਪ੍ਰੇਰਿਤ ਕਰਕੇ ਇਸ ਪਹਾੜ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਚਰਚਾ ਕਰਨ ਭੇਜਣਾ, ਜਿਵੇਂ ਕੱਲ ਦੇ ਪ੍ਰਸੰਗ ਦੇ ਵਿੱਚ ਮਛਿੰਦਰ ਨਾਥ ਆ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਚਰਚਾ ਕਰੇਗਾ। ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਣੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਨਵੇਂ ਸਾਲ ਦੀਆਂ ਆਈਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਪਾਤਸ਼ਾਹ ਮਹਾਰਾਜ ਇਸੇ ਤਰ੍ਹਾਂ ਸਤ ਸੰਗਤ ਕਰਨ ਦਾ, ਗੁਰਸਿੱਖੀ ਅਪਣਾਉਣ ਦਾ, ਨਾਮ ਜਪਣ ਦਾ, ਇਹ ਬਰਕਤਾਂ ਦੇ ਕਰਕੇ ਨਿਵਾਜ ਕਰਕੇ ਆਪਣੀ ਨਿੱਘੀ ਗੋਦ ਦਾ ਆਨੰਦ ਦੇਣ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤਾਂ ਦੇ ਨਾਲ ਨਿਵਾਜਣ। ਆਓ ਸਿਮਰਨ ਕਰਕੇ ਲਾਹਾ ਪ੍ਰਾਪਤ ਕਰੀਏ ਜੀ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।